वादनरंजन है गुरु नानक, ताके मूर्त है जाग्यायो, लोक सुनियो पर लोक सुनियो, दिल लोक सुनियो सादर्शन पायो, संगत पार उतारन को गुरु नानक साहिब पंथ चलायो। मूरत है जाके आयो, आद करो गुरुदेव को बंदन, वाहिगुरु मुख मचारी, का जोर करो चरण पर, जाऊं सदा गुरु को बलकारी, आन सुने उपमा गुर की, गुर मूरत ध्यान हृदय नखारी। वाहे गुरु श्री गुरु नानक साहिब, सेवक शरण गही दरबारी, सतनाम श्री वाहिगुरु जीओ, तनासरी महला पांजवा, कर कृपा दियो मोहे नामा, बंधन ते छुटकाए, मन ते बिसरियो सगलो धंधा, गुर की चरणी लाए, कर कृपा दियो मोहे नामा, बंधन ते छुटकाए, मन ते बिसरियो सगलो धंधा, गुर की चरणी लाए, साध संग चिंत बरानी छाटी, अहम बुद्ध मोह मन वासन, दे कर गढ़ा गाटी, रहाओ ना को मेरा दुश्मन रहया, ना हम किसके बैर आई, ब्रह्म पसार पसारो पीतर, सतगुर ते सुख ही पाई, सब को मीत हम अपन कीना, हम सब नाम के साजन, दूर परायो मन का बिरहा, ताम वेर कियो मेरा राजन, बिनसो ठीठा अमृत बूठा, सबल लगो गुर मीठा, जल थल महियल सर्व निवासी, नानक रमैया डीठा, बिनसो डीठा अमृत बूठा, सबल लगो गुर मीठा, जल थल महियल सर्व निवासी, नानक रमैया डीठा। वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज, धन धन साहिब श्री गुरु ग्रंथ साहिब जी महाराज, सचे पातशाह जी महान कृपालता हुई है, आप सारे बड़े प्यार सत्कार के सहित गुरु हरगोबिंद साहिब जी के जीवन संबंधी विचार सरवण कर रहे थे, ਅਤੇ ਹੋਰ ਕੋਈ ਸਮੇਂ ਵਾਸਤੇ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹਨ। ਸਤਿਗੁਰੂ ਜੀ ਨੇ ਬੜੀ ਅਪਾਰ ਕਿਰਪਾਲਤਾ ਕੀਤੀ ਹੈ, ਗੁਰਬਾਣੀ ਇਸ ਜਗ ਨੇ ਚਾਨਣ ਕਰਨ ਵਸਾ ਮਨੇ ਆਏ। ਗੁਰਬਾਣੀ ਸੰਸਾਰ ਦੇ ਉੱਤੇ ਆਤਮਾ ਗਿਆਨ ਰੂਪੀ ਰੋਸ਼ਨੀ ਪ੍ਰਕਾਸ਼ ਨੂੰ ਦੇਣ ਵਾਲੀ ਹੈ। ਵਾਹਿਗੁਰੂ ਪਰਮੇਸ਼ਵਰ ਜੀ ਦੀ ਕਿਰਪਾ ਹੋਵੇ ਫਿਰ ਗੁਰਬਾਣੀ ਦਾ ਜੋ ਭਾਵ ਹੈ ਜਿਗਿਆਸੂਆਂ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ। ਸਤਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆਂ ਇਹ ਅੰਮ੍ਰਿਤ ਦਾ ਸੋਨਾ ਤੁਰਕੀ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਵਿਚਾਰ ਸਰਵਣ ਕਰਨ ਨਾਲ ਸਾਨੂੰ ਹਰ ਪੱਖ ਤੋਂ ਸੋਝੀ ਗਿਆਤ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਇਸ ਨੂੰ ਚਾਨਣ ਜਾਂ ਪ੍ਰਕਾਸ਼ ਰੂਪ ਕਿਹਾ ਹੈ। ਜਿਸ ਤਰ੍ਹਾਂ ਹਨੇਰਾ ਮਨੁੱਖ ਦਾ ਮੂਰਖ ਜੀਵ ਤੋਂ ਦੂਰਦੀ ਰਿਹਾ, ਹਨੇਰੇ ਦੇ ਵਿੱਚ ਠੋਕਰ ਲੱਗ ਜਾਣ ਦਾ, ਚਰਨਾਂ ਵਿੱਚ ਕੋਈ ਕੰਡਾ ਲੱਗ ਜਾਣ ਦਾ ਜਾਂ ਮੈਲਾ ਲੱਗ ਜਾਣ ਦਾ ਡਰ ਹੈ, ਮਾਰੂ ਜਾਨਵਰ ਦੁਆਰਾ ਨੁਕਸਾਨ ਹੋਣ ਦਾ ਵੀ ਡਰ ਹੈ, ਔਰ ਚੋਰਾਂ ਡਾਕੂਆਂ ਤੋਂ ਲੁੱਟੇ ਜਾਣ ਦਾ ਵੀ ਡਰ ਹੈ। ਹੋਰ ਵੀ ਕਈ ਤਰ੍ਹਾਂ ਦੇ ਹਨੇਰੇ ਵਿੱਚ ਜਿਹੜੇ ਡਰ ਹਨ ਉਹ ਵਿਆਪਦੇ ਹਨ। ਹਨੇਰੇ ਦੀ ਨਿਵਰਤੀ ਵਾਸਤੇ ਮਨੁੱਖ ਹਮੇਸ਼ਾ ਪ੍ਰਕਾਸ਼ ਚਾਹੁੰਦਾ ਹੈ। ਪਹਿਲੇ ਸਮਿਆਂ ਦੇ ਅੰਦਰ ਪੱਥਰ ਦੇ ਘਾ ਰੱਖ ਕੇ ਕਮਜ਼ੋਰ ਲਈ ਪੱਥਰ ਮਾਰਦੇ ਸੀ, ਘਾ ਨੂੰ ਅੱਗ ਲੱਗਦੀ ਸੀ, ਫਿਰ ਲੱਕੜਾਂ ਦੇ ਸਹਿਯੋਗ ਨਾਲ ਧੂਣਾ ਪ੍ਰਚੰਡ ਕਰਕੇ ਉਸ ਪ੍ਰਕਾਸ਼ ਦੁਆਰਾ ਹੀ ਕੁਝ ਲਾਭ ਪ੍ਰਾਪਤ ਕੀਤਾ ਜਾਂਦਾ ਸੀ। ਫਿਰ ਹੋਰ ਤਰੱਕੀ ਹੋਈ, ਆਪ ਨੂੰ ਉਸਦੀ ਲੱਕੜੀ ਬਿਜਲੀ ਖਲ ਨਾਲ ਰਗੜ ਕੇ ਅੱਗ ਪੈਦਾ ਕਰਦੇ ਸੀ। ਉਸ ਤੋਂ ਕੋਈ ਪ੍ਰਕਾਸ਼ ਦਾ ਸਾਧਨ ਨਹੀਂ, ਫਿਰ ਸਰੋਂ ਜਾਂ ਤਿਲਾਂ ਦਾ ਤੇਲ ਉਸ ਤੋਂ ਦੀਵੇ ਬਣਾਏ ਗਏ, ਉਸ ਤੋਂ ਕੁਝ ਪ੍ਰਕਾਸ਼ ਪ੍ਰਾਪਤ ਹੋਇਆ। ਫਿਰ ਮਿੱਟੀ ਦਾ ਤੇਲ, ਲਾਲਟਣਾ, ਗੈਸ ਆ ਗਏ। ਫਿਰ ਮਨੁੱਖ ਦੇ ਦਿਮਾਗ ਨੇ ਤਰੱਕੀ ਕੀਤੀ, ਬਿਜਲੀ ਆ ਗਈ। ਹੁਣ ਜਿੰਨੇ ਪਾਵਰ ਦਾ ਵੱਧ ਬਲ ਹੈ ਉਨਾ ਵਧੇਰੇ ਪ੍ਰਕਾਸ਼ ਹੈ। ਤੋ ਇਸੇ ਤਰ੍ਹਾਂ ਫਿਰ ਗਿਆਨ ਦਾ ਪ੍ਰਕਾਸ਼ ਲੈਣ ਵਾਸਤੇ ਬਹੁਤ ਵਿਦਵਾਨ, ਕਈ ਧਰਮ ਪੁਸਤਕਾਂ, ਦੁਨਿਆਵੀ ਪੁਸਤਕਾਂ ਦੀ ਰਚਨਾ ਹੋਈ। ਉਦੋਂ ਵੀ ਮਨੁੱਖ ਦੇ ਅੰਦਰ ਪ੍ਰਕਾਸ਼ ਪੈਦਾ ਕਰਨ ਵਾਸਤੇ ਯਤਨ ਚੱਲਦੇ ਰਹੇ, ਅੱਜ ਵੀ ਚੱਲ ਰਹੇ ਹੈ, ਜਿਹਦੇ ਨਾਲ ਸਾਨੂੰ ਵਿਵਹਾਰ, ਸਮਾਜ, ਰਾਜਨੀਤੀ, ਕੋਈ ਧਰਮ ਬਾਰੇ ਵੀ ਸੋਝੀ ਪ੍ਰਾਪਤ ਹੋਈ। ਪਰ ਜਦੋਂ ਤੱਕ ਆਤਮਾ ਦਾ ਪ੍ਰਕਾਸ਼ ਨਾ ਪ੍ਰਾਪਤ ਹੋਵੇ ਤੇ ਜਿਹੜਾ ਹਿਰਦੇ ਦਾ ਹਨੇਰਾ ਉਹ ਦੂਰ ਨਹੀਂ ਹੁੰਦਾ, ਤੇ ਭਾਵੇਂ ਮਨੁੱਖ ਦੁਨਿਆਵੀ ਗਿਆਨ ਨਾਲ ਕਿੰਨਾ ਵੀ ਸਿਆਣਾ ਹੋ ਜਾਏ, ਜਿੰਨਾ ਚਿਰ ਆਤਮਾ ਦਾ ਪ੍ਰਕਾਸ਼ ਨਹੀਂ, ਕਈ ਕਈ ਪੜ੍ਹੇ ਅਨਪੜ੍ਹੇ ਵੀ ਠੋਕਰਾਂ ਖਾ ਜਾਂਦੇ ਹੈ। ਇਹ ਜਿਹੜਾ ਪ੍ਰਕਾਸ਼ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਣੀ ਦੁਆਰਾ ਕਾਈ ਪ੍ਰਾਪਤ ਹੁੰਦਾ ਹੈ, ਸ਼ਬਦ ਦੀ ਕਮਾਈ ਨਾਲ। ਸਤਿਗੁਰ ਸ਼ਬਦ ਹਜ਼ਾਰੋ ਦੀਪਾ ਬਿਨ ਛੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਹ ਜਿਹੜਾ ਪ੍ਰਕਾਸ਼ ਹੈ ਇਹਦੇ ਵਾਸਤੇ ਜਿਸ ਤਰ੍ਹਾਂ ਦੂਏ ਪ੍ਰਕਾਸ਼ ਵਾਸਤੇ ਜਿਸ ਤਰ੍ਹਾਂ ਦਾ ਪ੍ਰਕਾਸ਼ ਹੈ ਉਸੇ ਤਰ੍ਹਾਂ ਦੇ ਸਾਧਨ ਵੀ ਕਰਨੇ ਪੈਂਦੇ ਹਨ। ਇਸ ਪ੍ਰਕਾਸ਼ ਨੂੰ ਪੈਦਾ ਕਰਨ ਵਾਸਤੇ ਅੰਤਿਸ਼ ਕਰਨ ਨੂੰ ਚਮੁਖੀਆ ਦੀਵਾ ਬਣਾਉਣਾ ਹੈ। ਕਰਨਾ ਮੈਤਰੀ ਮੁੱਦਤਾ ਤੇ ਅਪੇਖਿਆ ਦੀਆਂ ਵੱਡੀਆਂ ਪਾਉਣੀਆਂ ਹਨ। और प्रेम रूपी तेल है, ते ज्ञान रूपी गुरु द्वारा ये तीर लाई जाती है, जिदे द्वारा ये हृदय दे विच आत्मा ज्ञान का जो प्रकाश है गुरु की बख्शिश नाल पाई प्राप्त हुंदा है। तो जदों इस प्रकाश की प्राप्ति हो जाए फिर ना हनेरा ते ना कोई कलेश है। जितनी देर प्रकाश प्राप्त नहीं हुंदा अंधकार सुख कब मना सोई है, राजा रंग दो मिल गए। अंधकार हनेरे कोई सुख नाल आराम नहीं कर सकता, कोल पई चीज जड़ी है वह बड़ी दूर जापती है, प्रकाश हो दूर आई चीज नेड़े मरू होंगी है। दूर समीप इंद्रे की हान, मन चंचल सुख बलदान। इस वास्ते प्रकाश नाल वो चीज बड़ी नजदीक नजर आती है। ये जड़ी आत्मा या परमात्मा सानू अज्ञानता के नेरे करके बड़ा दूर नजर आ रहा है, जदों ये ज्ञान का प्रकाश बाणी द्वारा मिल जाए फिर दूर बतावत पाया नीरा। जिस आत्मा नूं संदूर कहिंदे सी उस नूं नेड़ियों ही प्राप्त कर लिया। कई लोगों ने ये वास्ते वचन किए है, भगत नामदेव जी नाल भी विचार वटांदरा होया कि महाराज जी परमात्मा नेड़े है जां दूर है। उन्हें वचन विच किया कोई बोला निर्वा कोई बोला दूर। कई निर्वा कहिंदे नेड़े है, कई कहिंदे बड़ी दूर है। उन्हां दा कहना इस तरह प्रलाप मात्र है जबकि मछली चरह खजूर। जिवें पानी विच विचरण वाली मछली कोई कहे खजूर ते चढ़ गई, ये गल बिल्कुल झूठी है। पानी वाली मच्छी दरिया से किवें चढ़ सकती है, वो कोई साधन ही नहीं दरिया से चढ़न का, जिवें ये गल झूठी है। इन्हां दोहां दा नेड़े ते दूर कहना भी झूठा है। फिर महाराज आप कृपा करो, निज आत्मा रहिया प्रभूप, वो तो आत्मा करके तुहाडे अंदर ही व्यापक सूप हो रहा है। निज आत्मा रहिया प्रभूप, फिर थोड़ी ताड़ना करके कहिंदे हन आहे बकवाद लायो, काहदे वास्ते उर जरूर बोल रहे हो, जिन हर पायो तिने छुपायो। जिसने वाहगुरु परमेश्वर पा लिया वो फिर अपने आप में छुपा, लोगों के कोई परपंच नहीं लीला या दिखावा करने की इच्छा नहीं करता। कि जिस वस्तु पाना असी पा लिया हम कही गल रह गई, तो पूर्ती मैदान के इलाके रागी लाल सिंह जी हो बड़े कमाई वाले पुरख से, बाणी का हरी असू बड़ा सुंदर करते, उस इलाके संगत भी बड़िया प्रभावित सन। उन्हें सुनिया कि इतने एक गुरमान पुरख है मुसलमान फकीर चंगे कमाई वाले है, वो उन्होंने पास गए, उन्होंने वचन किया फकीर साहब ने, सूटी फकीर सी एकताली पुरख से, कि ज्ञानी जी थोड़े बारे मैनू फलाने गुरमुख ने परचा दिता, कि ज्ञानी जी बड़ा सुंदर कीर्तन कर रहे हैं, जे तुसी कृपा करो साज मंगा के ਮੈਨੂੰ ਇਹਨਾਂ ਦੋ ਸ਼ਬਦਾਂ ਦਾ ਕੀਰਤਨ ਸੁਣਾਓ। ਇੱਕ ਤਾਂ ਜਨਮ ਮਰਨ ਦੋਹੋ ਮੈਂ ਨਾਹੀਂ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਮੈਨ ਮਲਾਏ। ਦੂਸਰਾ ਅੱਬਲ ਅਲਹਿ ਨੂਰ ਅਫਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਹੋ ਮੰਦੇ। ਸਾਜ ਮੰਗਾਏ ਗਏ, ਪਹਾੜੀ ਇਲਾਕਾ ਸੀ, ਬੜਾ ਰਮਣੀਕ ਸੁੰਦਰ ਕੀਰਤਨ ਹੋਇਆ ਤੇ ਸਾਈਂ ਜੀ ਦੀ ਸਮਾਧੀ ਲਾ ਕੇ ਬੜੇ ਗਦਗਦ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਕੇ ਫਿਰ ਉਹਨਾਂ ਨੇ ਬਚਨ ਕੀਤਾ ਕਿ ਅੱਜ ਮੈਨੂੰ ਮੇਰੇ ਮੁਰਸ਼ਦ ਦੇ ਦਰਸ਼ਨ ਹੋਏ। ਹੁਣ ਜਦੋਂ ਹਰੀ ਦਾ ਜਸ ਹੋਵੇ ਫਿਰ ਮਨ ਇਕਾਗਰ ਹੋ ਕੇ ਧਿਆਨ ਸਥਿਤ ਵਿਰਤੀ ਹੋ ਜਾਏ ਫਿਰ ਗੁਰੂ ਮਹਾਰਾਜ ਦੇ ਦਰਸ਼ਨ ਵੀ ਹੁੰਦੇ ਆ, ਬਖਸ਼ਿਸ਼ ਹੁੰਦੀ ਹੈ, ਕਿਰਪਾ ਕਰਦੇ ਹਨ। ਸਾਈਂ ਜੀ ਬਹੁਤ ਪ੍ਰਸੰਨ ਹੋਏ ਫਿਰ ਉਹ ਕਹਿਣ ਲੱਗੇ ਕਿ ਮੈਂ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਜਿਹੜੇ ਖਾਲਸਾ ਰਾਜ ਵਿੱਚ ਭਰਤੀ ਹੋਏ ਉਹਨਾਂ ਦੇ ਅੱਖਾਂ ਸਾਹਮਣੇ ਇਸ ਤਰ੍ਹਾਂ ਖਾਲਸਾ ਰਾਜ ਗਿਆ, ਅੰਗਰੇਜ਼ ਰਾਜ ਆਇਆ, 1857 ਦੇ ਗਦਰ ਵਿੱਚ ਵੀ ਲੜੇ ਔਰ ਉੱਥੇ ਵੀ ਦੋ ਗਰੀਬ ਦਾ ਭਲਾ, ਗਰੀਬਾਂ ਦੀ ਸੁਰੱਖਿਆ ਕਰਦੇ ਰਹੇ। ਫਿਰ ਦਸਮ ਗੁਰੂ ਜੀ ਨੇ ਉਹਨਾਂ ਦੇ ਥਾਂ ਡਿਊਟੀ ਦਿੱਤੀ ਜਦੋਂ ਕੋਈ ਬੰਦਗੀ ਵਿੱਚ ਸਨ, ਆਪ ਪ੍ਰਭੂ ਪਹਿਰੇਦਾਰ ਹੋਏ। ਫਿਰ ਕਿਹਾ ਕਿ ਹੁਣ ਮੈਂ ਉਸੇ ਦੀ ਡਿਊਟੀ ਕਰਾਂਗਾ ਜਿਹਨੂੰ ਮੇਰੇ ਥਾਂ ਡਿਊਟੀ ਨਿਭਾਈ ਹੈ। ਫੌਜ ਦਾ ਤਿਆਗ ਕਰਕੇ ਫਿਰ ਉਹ ਬੰਦਗੀ ਵਿੱਚ ਲਵਲੀਨ ਹੋ ਗਏ। ਕਹਿੰਦੇ ਮੈਂ ਉਹਨਾਂ ਦੇ ਚਰਨਾਂ ਚ ਗਿਆ ਸੀ ਤੇ ਮੈਂ ਪਾਪਾਂ ਭਾਰ ਹੋ ਕੇ ਝੋਲੀ ਅੱਡ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਅੱਲਾਹ ਤਾਲਾ ਦੇ ਦਰਵੇਸ਼ ਮੇਰੀ ਝੋਲੀ ਵਿੱਚ ਖੈਰ ਪਾਓ। ਤੇ ਮਹਾਂਪੁਰਖਾਂ ਨੇ ਇਸ ਤਰ੍ਹਾਂ ਮੁੱਠ ਝਾੜੀ, ਕਹਿਣ ਲੱਗੇ ਲਓ ਤੁਹਾਨੂੰ ਉਹ ਦਾਤ ਦਿੱਤੀ ਹੈ ਜਿਹੜੀ ਮੁੱਖਣ ਤੇ ਮੁਕਟਣ ਵਾਲੀ ਨੇ, ਭਾਵ ਕਿ ਪਰਮੇਸ਼ਰ ਦਾ ਨਾਮ ਬਲਕਿ ਬੋਲੋ। ਕਹਿੰਦੇ ਇੱਕ ਤਾਂ ਟੁੱਟੇ ਹੋਏ ਫਕੀਰਾਂ ਦੀ ਸੰਗਤ ਕਰਿਓ, ਇੱਕ ਨਾਮ ਦੀ ਕਮਾਈ ਕਰਿਓ। ਇੱਕ ਜਿਹੜੀ ਪਰਮੇਸ਼ਰ ਦੀ ਕਾਇਨਾਤ ਹੈ ਇਹਨੂੰ ਰੱਬ ਦਾ ਰੂਪ ਸਮਝ ਕੇ ਇਹਨਾਂ ਦੀ ਸੇਵਾ ਕਰਿਓ, ਫਿਰ ਮਾਲਕ ਦੀ ਤੁਹਾਡੇ ਉੱਪਰ ਸਦਾਈ ਹਰਿਆਨਤ ਰਹੇਗੀ। ਕਹਿੰਦੇ ਮਹਾਂਪੁਰਖਾਂ ਦੇ ਬਚਨਾਂ ਦੀ ਕਮਾਈ ਸਦਕਾ ਅੱਜ ਮੈਨੂੰ ਇਹ ਆਤਮਾ ਦਾ ਜਿਹੜਾ ਆਨੰਦ ਹੈ ਇਹ ਗਿਆਨ ਦਾ ਪ੍ਰਕਾਸ਼ ਹੋ ਰਿਹਾ। ਉਹ ਮੁਸਲਮਾਨ ਫਕੀਰ ਨੇ ਬਚਨ ਕੀਤਾ, ਤਾਲਵੇ ਮੌਲਾ ਹਮੇਸ਼ਾ ਜਿੰਦਾਸ, ਜਿਹੜੇ ਰੱਬ ਦੇ ਯਾਰੇ ਮਹਾਂਪੁਰਖ ਹੈ ਉਹ ਸਰੀਰ ਦੇ ਮਰਨ ਤੋਂ ਬਾਅਦ ਵੀ ਮਰਦੇ ਨੇ, ਬ੍ਰਹਮ ਗਿਆਨੀ ਸੱਚ ਜੀਵੇ ਨਹੀਂ ਮਰਦਾ। ਜਦੋਂ ਵੀ ਇਹਨਾਂ ਨੂੰ ਯਾਦ ਕਰਦੇ ਹੋ ਪਰਮੇਸ਼ਰ ਨਾਲ ਭੇਦ ਸ਼ੁਰੂ ਹੁੰਦੇ ਹੈ, ਕਿਰਪਾ ਕਰਦੇ ਹੈ। ਇਸ ਕਰਕੇ ਸਤਸੰਗੀਓ ਦੁੱਧ ਪੀਣਾ ਚੰਗਾ ਹੈ, ਪਰ ਜੇ ਖਾਂਜੀ ਦੀ ਛਿੱਟ ਪੈ ਜਾਏ ਵਿਗੜਿਓ ਚਾਟਾ ਦੁੱਧ ਦਾ, ਖਾਂਜੀ ਦੀ ਛਿੱਟ ਹੈ। ਸੋ ਇਸ ਕਰਕੇ ਧਿਆਨ ਰੱਖਣਾ ਚਾਹੀਦਾ ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ। ਇਹ ਦੁੱਧ ਵਾਂਗ ਬੜੀ ਨਿਰਮਲ ਪਵਿੱਤਰ ਹੈ, ਇਹਦੇ ਵਿੱਚ ਕੋਈ ਐਸੀ ਛਿੱਟ ਨਾ ਪਏ ਸਾਡੇ ਮਨ ਅੰਦਰ ਕੋਈ ਐਸਾ ਵਿਕਾਰ ਨਾ ਆ ਜਾਏ ਜੋ ਅਸੀਂ ਇਸ ਦੁੱਧ ਨੂੰ ਪਾਨ ਨਾ ਕਰ ਸਕੀਏ। ਜਿਹੜਾ ਸਾਡਾ ਭਾਂਡਾ ਹੈ ਅੰਤਸ਼ਟਨ, ਇਹਦੇ ਵਿੱਚ ਥੋੜ੍ਹੀ ਜਿਹੀ ਵੀ ਮੈਲ ਰਹਿ ਜਾਏ ਅਤੇ ਫਿਰ ਇਹ ਵਸਤੂ ਜਿਹੜੀ ਹੈ ਉੱਥੇ ਸਮਾਉਂਦੀ ਨਹੀਂ ਅਤੇ ਉੱਥੇ ਡਿੱਗਦੀ ਹੈ, ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਡਿੱਗਦਾ। ਭਾਂਡਾ ਸੋਏ ਪੈਰ ਸਕੂਲ ਦੇ ਵਾਹ ਕੌ ਦੁੱਧ ਹੈ ਕੌ ਪੰਜਾਬ ਦੁੱਧ ਕਰਮ ਸੰਸੁਰਤ ਸਮਾਇਣ ਕੋਈ ਨਿਰਾਸ਼ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਆਮਾ। ਜਦੋਂ ਸਰਹੰਦ ਦਾ ਜੰਗ ਹੋ ਰਿਹਾ ਸੀ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਠੇਰੀ 'ਤੇ ਬੈਠੇ ਮਾਲਾ ਫੇਰ ਰਹੇ ਸੀ। ਬਾਬਾ ਬਾਜ ਸਿੰਘ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਦੁਸ਼ਮਣ ਦੀ ਫੌਜ ਦਾ ਬਹੁਤ ਜ਼ੋਰ ਪੈ ਰਿਹਾ, ਤੁਸੀਂ ਹਾਲੇ ਮਾਲਾ ਫੇਰਦੇ ਹੈ। ਕਹਿੰਦੇ ਮੈਂ ਮਾਲਾ ਫੇਰ ਕੇ ਅਕਾਲ ਪੁਰਖ ਤੋਂ ਬਲ ਲੈ ਰਿਹਾ ਕਿ ਸਾਡੀ ਜਿੱਤ ਹੋ ਜਾਏ। ਜਦ ਕੇ ਬਲੋਸ ਸਿੰਘਾਂ ਨੇ ਜੰਗ ਦੇ ਸਮੇਂ ਵਿੱਚ ਸਿਮਰਨ ਦਾ ਤਿਆਗ ਨਹੀਂ ਕੀਤਾ। ਜਦੋਂ ਨਰਮੋਲ ਅੜੀ ਫੇਰੀ 'ਤੇ ਜੰਗ ਹੋਣਾ ਸੀ ਅਨੰਦਪੁਰ ਦਾ ਤਿਆਗ ਕੀਤਾ ਅਤੇ ਸਿੰਘਾਂ ਨੇ ਕਿਹਾ ਮਹਾਰਾਜ ਆਸਾ ਜੀ ਦੀ ਵਾਰ ਵਾਸਤੇ ਕੀ ਹੁਕਮ ਹੈ। ਮਹਾਰਾਜ ਕਹਿੰਦੇ ਜੀ ਦਾ ਕੀਰਤਨ ਬੰਦ ਨਹੀਂ ਕਰਨਾ, ਇਸੇ ਦੇ ਪ੍ਰਤਾਪ ਦੁਆਰਾ ਮੋਰਚਾ ਫਤਿਹ ਹੋਣਾ ਹੈ। ਇਸ ਵਾਸਤੇ ਜਿਹੜਾ ਸਿਮਰਨ ਹੈ ਇਹਦੇ ਬਲ ਨਾਲ ਹੀ ਸਾਰਾ ਕੁਝ ਪ੍ਰਾਪਤ ਹੁੰਦਾ। ਜਿਵੇਂ ਅੱਜ ਲੈ ਲਓ ਅਫਗਾਨਿਸਤਾਨ ਦੇ ਵਿੱਚ ਸਿਮਰਨ ਤੋਂ ਮਿਣੇ ਲੋਕਾਂ ਦੇ ਹੱਥ ਤਲਵਾਰਾਂ ਕੀ ਕਹਿਰ ਹੋ ਰਿਹਾ, ਅਤੇ ਜਦੋਂ ਸਿਮਰਨ ਵਾਲੇ ਦੇ ਹੱਥ ਵਿੱਚ ਤਲਵਾਰ ਆਉਂਦੀ ਹੈ ਉਹੀ ਗਊ ਗਰੀਬ ਦੀ ਰੱਖਿਆ ਕਰਦਾ, ਉਹੀ ਧਰਮ ਯੁੱਧ ਲੜਦਾ। ਇਸ ਵਾਸਤੇ ਇਹ ਗੱਲਾਂ ਵਿਚਾਰਨ ਯੋਗ ਹੋਇਆ ਕਰਦੀਆਂ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਧਨਾਸਰੀ ਮਹੱਲਾ ਪੰਜਵਾ, ਧਨਾਸਰੀ ਰਾਗ ਦੀ ਬਾਣੀ ਹੈ। ਇੱਥੇ ਮੰਮੇ ਦੇ ਨਾਲ ਦੋ ਸਰਗਾਂ ਪਾਈਆਂ ਭਾਵ ਦਿੰਦੀਆਂ ਹੈ, ਅਤੇ ਲੱਲੇ ਨੂੰ ਖਾਨਾ ਨਹੀਂ ਪਾਇਆ। ਹੁਣ ਕਈ ਬੰਦੇ ਇਹ ਗੱਲ ਕਹਿੰਦੇ ਅੱਖਰ ਲਿਖੇ ਸਹੀ ਗਾਵਾਂ ਖਬਰ ਨਾ ਜਾਣਾ ਬਾਣੀ ਜੀਓ, ਇਹ ਸਹੀ ਹੈ। ਪਰ ਗੁਰੂ ਮਹਾਰਾਜ ਨੇ ਕੋਈ ਜਦੋਂ ਵਿਦਿਆ ਪੜ੍ਹਾਈ ਹੈ, ਅਰਥ ਕਰਾਏ ਹੈ, ਅਰਥ ਬੋਧ ਦਿੱਤਾ, ਪਾਠ ਦੀ ਸ਼ੁੱਧੀ ਕਰਾਈ ਹੈ, ਉਸ ਵੇਲੇ ਇਹ ਨਿਯਮ ਦੱਸਿਆ ਜਮਕੀਆਂ ਠਮਕੀਆਂ ਵਿਸ਼ਰਾਮ ਅਤੇ ਵਿਸਾਰਗਾਂ ਨੂੰ ਕਿਵੇਂ ਬੋਲਣਾ ਅਤੇ ਅੱਖਰਾਂ ਦੀ ਲਵੰਤਾ ਕਿਵੇਂ ਲਾਉਣੀ ਹੈ, ਪਾਠ ਦਾ ਉਚਾਰਨ ਕਿਵੇਂ ਹੈ। ਹੁਣ ਇੱਥੇ ਮਹੱਲਾ 'ਤੇ ਲਿਖਿਆ ਨਹੀਂ, ਮੰਮੇ ਦੇ ਨਾਲ ਬੋਲ ਦਿੰਦੀਆਂ, ਪਰ ਇਹ ਸੰਪਰਦਾ ਟਕਸਾਲ ਨੇ ਦੱਸਿਆ ਕਿ ਉਹਨੂੰ ਬੋਲਣ ਦਾ ਕੰਮ ਮਹੱਲਾ ਹੈ। ਗਲਕੇ ਬੋਲੋ, ਕਿਉਂਕਿ ਉਹ ਟਕਸਾਲਾਂ ਦੇ ਪਰੰਪਰਾ ਤੁਰੀਆਂ ਹੁੰਦੀਆਂ। ਕਈ ਲੋਕ ਅੱਜ ਆਪਣੀ ਇੱਛਾ ਦੇ ਨਾਲ ਹੀ ਪਾਠ ਜਾਂ ਕਿਸੇ ਲਾਈਨ ਵਿੱਚ ਤੁਰਨਾ ਦੀ ਤੋਰਨਾ ਚਾਹੁੰਦੇ ਹੈ, ਪਰ ਗੁਰੂ ਮਹਾਰਾਜ ਆਪ ਸੰਪਰਦਾਵਾਂ ਟਕਸਾਲਾਂ ਚਲਾ ਕੇ ਗਏ ਹੈ। ਜਿੰਨੇ ਵੀ ਪਾਠਾਂ ਦੇ ਅਰਥਾਂ ਦੇ ਭੇਦ ਹੈ ਉਹ ਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਸਮਝਾਏ ਹੈ। ਉਹ ਪਰੰਪਰਾਗਤ ਉਸੇ ਤਰ੍ਹਾਂ ਅੱਜ ਵੀ ਚੱਲੇ ਆ ਰਹੇ ਹੈ। ਇਸ ਕਰਕੇ ਜੋ ਸੰਪਰਦਾ ਦੇ ਨਿਯਮ ਹੈ ਉਹਨਾਂ ਦੇ ਅਨੁਸਾਰ ਹੀ ਪਾਠ ਅਰਥ ਦੀ ਵਿਵਸਥਾ ਹੋਣੀ ਚਾਹੀਏ। ਸਤਿਗੁਰੂ ਗਰੀਬ ਨਿਵਾਸ ਕਿਰਪਾਲਤਾ ਕਰਦੇ ਹਨ, ਕਰ ਕਿਰਪਾ ਦੀਓ ਮੋਹੇ ਨਾਮਾ। ਹੁਣ ਜਿਵੇਂ ਆਦਿ ਵਿੱਚ ਇਹ ਹੈ ਲਿਖਿਆ ਹੋਇਆ ਇੱਕ ਉਹ ਪੈੜੇ ਦੇ ਟਿੱਬੀ ਕੱਕੇ ਨੂੰ ਕੰਨਾਂ ਦੇ ਰਾੜਾ ਨੇ, ਪਰ ਇਹ ਟਕਸਾਲ ਨੇ ਸੰਪਰਦਾ ਨੇ ਦੱਸਿਆ ਕਿ ਇਹਦੇ ਉਚਾਰਨ ਦਾ ਢੰਗ ਇੱਕ ਓਅੰਕਾਰ ਹੈ। ਗੱਲ ਕੇ ਬੋਲੋ, ਸੋ ਇਸ ਵਾਸਤੇ ਇਹ ਬਚਨ ਜਿਹੜੇ ਬੜੇ ਧਿਆਨ ਯੋਗ ਹਨ। ਕਰ ਕਿਰਪਾ ਜੀਓ ਮੋਹਿ ਨਾ ਹਜ਼ੂਰ ਨੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਰੂਪੀ ਜਿਹੜੀ ਨਾਮ ਦੀ ਦਾਤ ਹੈ ਇਹ ਬਖਸ਼ੀ ਕੀਤੀ ਹੈ। ਨਾਮ ਦਾ ਮਤਲਬ ਇਹ ਨਹੀਂ ਕਿ ਅੱਖਰ ਕਾਬਲ ਕੇ ਸੁਣਾ ਲੈਣਾ, ਸੁਣਾਉਣ ਵਾਸਤੇ ਕੋਈ ਵੀ ਸੁਣਾ ਸਕਦਾ, ਪਰ ਜਿਹੜਾ ਨਾਮ ਦਾ ਸੰਚਾਰ ਹੈ ਇਹ ਪੂਰੇ ਪੁਰਖਾਂ ਦੁਆਰੇ ਜਿਹੜੀ ਬਿਜਲੀ ਦੀ ਤਾਰ ਵਿੱਚ ਕਰੰਟ ਨਹੀਂ ਉਹਦੇ ਨਾਲ ਦੂਜੀ ਤਾਰ ਦਾ ਕਨੈਕਸ਼ਨ ਜੋੜ ਵੀ ਦਿਓ, ਉਸ ਵਿੱਚ ਵੀ ਛੱਡ ਦਿਓ, ਕਰੰਟ ਕਿਵੇਂ ਆਏਗਾ ਕਿਉਂਕਿ ਫੂਜ ਹੈ। ਇਸੇ ਤਰ੍ਹਾਂ ਜਿਹਦੇ ਅੰਦਰ ਨਾਮ ਬਾਣੀ ਦਾ ਸੰਸਾਰ ਹੈ ਜਦੋਂ ਉਹਨਾਂ ਦੁਆਰਾ ਸ਼ਬਦ ਮਿਲਦਾ ਉਹਨਾਂ ਦੀ ਆਤਮਾ ਉਹਦੇ ਨਾਲ ਭੇਦ ਹੁੰਦੀ ਹੈ ਅਤੇ ਉਸ ਆਤਮਾ ਦੇ ਅੰਦਰ ਵੀ ਨਾਮ ਬਾਣੀ ਦਾ ਸੰਚਾਰ ਹੋ ਜਾਂਦਾ। ਗੁਰੂ ਮਹਾਰਾਜ ਸਰਵਾਗਿਆ ਸਮਰੱਥ ਹੈ ਪੂਰਨ ਸਰਵ ਸ਼ਕਤੀਮਾਨ ਹੈ, ਜਦੋਂ ਉਹ ਕਿਰਪਾ ਕਰਦੇ ਹੈ ਨਾਮ ਦੀ ਦਾਤ ਦਿੰਦੇ ਹੈ ਅਤੇ ਫਿਰ ਹਜ਼ੂਰ ਪਾਤਸ਼ਾਹ ਬੰਧਨ ਅਤੇ ਛੁਟਕਾਏ ਜਿੰਨੇ ਵੀ ਬੰਧਨ ਆ ਉਹਨਾਂ ਸਾਰਿਆਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ। ਹੁਣ ਅੱਜ ਕਹਾਂਗੇ ਭਾਈ ਅਸੀਂ ਨਾਮ ਜਪਦੇ ਹਾਂ ਸਾਨੂੰ ਬੰਧਨ ਪਏ ਹੈ, ਛੁਟਕਾਰਾ ਕਿਉਂ ਨਹੀਂ ਹੋ ਰਿਹਾ? ਉਹ ਕਾਰਨ ਇਹ ਹੈ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਅਸੀਂ ਨਾਮ ਦੀ ਦਾਤ ਨਹੀਂ ਲਈ। ਗਦਕੇ ਬੋਲੋ ਕਿਰਪਾ ਦਾ ਵੀ ਸਕੂਲ ਹੈ, ਇਹਦੀ ਵੀ ਪੜ੍ਹਾਈ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਦੇਖੋ। ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਲੈਣ ਵਾਸਤੇ ਕਿੰਨੇ ਸਾਲ ਕਿੰਨੀ ਕਰੜੀ ਮੁਸ਼ਕਤ ਕੀਤੀ ਹੈ ਫਿਰ ਕਿਰਪਾ ਮਿਲੀ। ਅੱਜ ਅਸੀਂ ਤੁਰਿਆ ਜਾਂਦੇ ਹਾਂ ਕਿਰਪਾ ਪ੍ਰਾਪਤ ਕਰਨ ਦੀ ਇੱਛਾ ਕਰਦੇ ਹਾਂ। ਸੋ ਗੁਰੂ ਘਰ ਵਿੱਚ ਹੁਕਮੀ ਬੰਦੇ ਬਣ ਕੇ ਕਮਾਈ ਕਰਨੀ ਪੈਂਦੀ ਹੈ, ਫਿਰ ਜਦੋਂ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ ਫਿਰ ਕਿਰਪਾ ਮੰਗਣੀ ਨਹੀਂ ਪੈਂਦੀ, ਆਪੇ ਕਰ ਦਿੰਦੇ ਆ। ਪਰ ਕਿਰਪਾ ਦੀਓ ਮੋਹਿ ਨਾਮਾ, ਹੁਣ ਪੰਜਾਂ ਪਿਆਰਿਆਂ ਦੇ ਪਹਿਲਾਂ ਸੀਸ ਲਾਏ, ਕਿਰਪਾ ਕੋਈ ਐਵੇਂ ਨਹੀਂ ਮਿਲੀ ਆਪਣਾ ਆਪ ਕੁਰਬਾਨ ਕਰਕੇ ਆਪਣੀ ਹੁਮੰਦ ਮਿਟਾ ਕੇ ਗੁਰੂ ਦੇ ਬਚਨਾਂ ਵਿੱਚ ਗੁਰੂ ਦੀ ਰਜ਼ਾ ਵਿੱਚ ਚੱਲਣ ਨਾਲ ਹੀ ਕਿਰਪਾ ਮਿਲਦੀ ਹੈ। ਪਰ ਕਿਰਪਾ ਦੀਓ ਮੋਹਿ ਨਾਮਾ, ਕਿਰਪਾ ਕਰਕੇ ਸਾਨੂੰ ਪਵਿੱਤਰ ਨਾਮ ਦੀ ਦਾਤ ਬਖਸ਼ੀ ਹੈ ਬੰਧਨ ਤੇ ਛੁਟਕਾਏ। ਗੁਰੂ ਮਹਾਰਾਜ ਨੇ ਕਿਰਪਾ ਕਰਕੇ ਜਿੰਨੇ ਵੀ ਬੰਧਨ ਹੈ ਉਹਨਾਂ ਤੋਂ ਸਾਨੂੰ ਛੁਡਾ ਦਿੱਤਾ। ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁੱਤ ਕੰਨਿਆਰ ਨਾਰ, ਨੌ ਪ੍ਰਕਾਰ ਦੇ ਬੰਧਨ ਹੈ, ਇਹ ਸਾਰਾ ਸ਼ਬਦ ਵਾਚ ਲੈਣਾ। ਗੁਰੂ ਮਹਾਰਾਜ ਦੀ ਕਿਰਪਾ ਨਾਲ ਛੁਟਕਾਰਾ ਹੋਇਆ ਹੈ। ਮਨ ਤੇ ਵਿਸਰਿਓ ਸਗਲੋ ਧੰਦਾ, ਮਨ ਵਿੱਚ ਜਿੰਨੇ ਫੁਟਕਲ ਧੰਦੇ ਸੀ ਜਿਹਨਾਂ ਦਾ ਕੋਈ ਪ੍ਰਯੋਜਨ ਨਹੀਂ, ਤਾਸ਼ ਖੇਡਦੇ ਸਿਨੇਮਾ ਦੇਖ ਲਿਆ, ਇੱਕ ਗੋਰਖ ਧੰਦਾ ਹੁੰਦਾ ਸੀ ਉਹ ਦੋ ਕੜੇ ਵਿੱਚ ਫਸਾ ਲੈ, ਸਾਰਾ ਦਿਨ ਉਹ ਗੋਰਖ ਧੰਦੇ ਵਿੱਚ ਲੱਗੇ ਰਹਿਣਾ, ਕੜਾ ਹੀ ਨਹੀਂ ਨਿਕਲਣਾ, ਉਹਨੂੰ ਗੋਰਖ ਧੰਦਾ ਕਹਿੰਦੇ ਹੁੰਦੇ ਸੀ, ਪੁਰਾਣੇ ਬਜ਼ੁਰਗਾਂ ਨੇ ਦੇਖਿਆ ਹੋਵੇਗਾ। ਕੋਈ ਸੁਆਸ ਤੇ ਜੂਆ ਖੇਡਣਾ ਇਹ ਧੰਦੇ ਹੀ ਹੈ, ਮੁੰਡ ਪਾਰਟੀ 'ਚ ਬੈਠ ਕੇ ਗੱਪਾਂ ਮਾਰੀ ਜਾਣੀ, ਨੰਗਿਆ ਕਰੀ ਜਾਣੀ, ਕਈਆਂ ਦਾ ਇਹੀ ਧੰਦਾ ਉਹ ਦਿਨ ਰਾਤ ਨਿੰਦਿਆ ਹੀ ਕਰੀ ਜਾਂਦੀ, ਦੂਏ ਨੂੰ ਚੀਜ਼ਾਂ ਦਿਖਾਉਣ ਦੀ ਆਦਤ ਬਣ ਜਾਂਦੀ ਕਿਵੇਂ ਵੀ ਮੈਂ ਜੋ ਬੋਲਦਾ ਉਹ ਸਹੀ ਹੈ ਬਾਕੀ ਸਾਰੇ ਗਲਤ ਹੈ। ਜਦਕੇ ਬੋਲੋ ਇਹ ਸੁਭਾਅ ਕਈਆਂ ਨੂੰ ਰਸਾ ਚੱਬਣ ਦਾ ਪੈ ਜਾਂਦਾ, ਜਿਵੇਂ ਬੌਧ ਨੂੰ ਰਸਾ ਚੱਬਣ ਦੀ ਆਦਤ ਪੈ ਜਾਂਦੀ ਹੈ, ਉਹ ਪ੍ਰਾਪਤੀ ਨਹੀਂ ਹੁੰਦੀ। ਕਈਆਂ ਨੂੰ ਬਾਣੀ ਜਾਂ ਗੁਰੂ ਦਾ ਇਤਿਹਾਸ ਛੱਡ ਕੇ ਵਿਦਿਆ ਨਹੀਂ ਬਣ ਚਲੇ ਜਾਂਦੇ, ਪਰ ਸ਼ਬਦ ਦੇ ਘੇਰੇ ਵਿੱਚ ਹੀ ਰਹਿਣਾ ਚਾਹੀਦਾ, ਉਹਦੇ 'ਚ ਆਨੰਦ ਹੈ ਆਪਣਾ ਵੀ ਅਤੇ ਸੰਗਤ ਦਾ ਵੀ। ਸਾਧੂ ਸੱਚੇ ਪਾਤਸ਼ਾਹ ਕਹਿੰਦੇ ਮਨ ਤੇ ਵਿਸਰਿਓ ਸਗਲੋ ਧੰਦਾ, ਮਨ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਵਿਕਾਰੀ ਫੁਟਕਲ ਧੰਦੇ ਹੈ ਇਹ ਸਾਰੇ ਵਿਸਰ ਜਾਂਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ। ਗੁਰ ਕੀ ਚਰਣੀ ਲਾਏ, ਸਤਿਗੁਰੂ ਦੀ ਕਿਰਪਾ ਕਰਕੇ ਜਦੋਂ ਨਾਮ ਦਾ ਸੰਚਾਰ ਕਰਦੇ ਹੈ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਨਾਲ ਸਿੱਖ ਦੀ ਪ੍ਰੀਤੀ ਲੱਗ ਗਈ। ਜਿਨ੍ਹਾਂ ਦੀ ਗੁਰੂ ਦੇ ਚਰਨਾਂ ਨਾਲ ਲੱਗ ਗਈ ਉਹਨਾਂ ਦੇ ਮਨ ਵਿੱਚੋਂ ਇਹ ਫੁਟਕਲ ਧੰਦੇ ਭੈੜੀਆਂ ਜਿਹੜੀਆਂ ਆਦਤਾਂ ਆਪਣੇ ਆਪ ਹੀ ਛੱਡੀਆਂ ਜਾਂਦੀਆਂ। ਮਹਾਰਾਜ ਦਾ ਪਿਆਰ ਇਹ ਹੈ, ਗੁਰੂ ਮਹਾਰਾਜ ਦਾ ਪਿਆਰ ਲੱਗ ਜਾਏ ਤੇ ਦੂਜੀ ਬੁਰੀ ਆਦਤ ਤੇ ਭੈੜੇ ਕੰਮਾਂ ਚੋਂ ਪ੍ਰਗਟ ਕਿਵੇਂ ਹੋਵੇਗਾ। ਮਹਾਰਾਜ ਦੀ ਬਖਸ਼ਿਸ਼ ਐਸੀ ਹੈ, ਇਸ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਜਿਹੜਾ ਹੈ ਇਹ ਅਰਦਾਸ ਕਰਕੇ ਮੰਗਣਾ, ਕਿਉਂਕਿ ਆਪਣਾ ਲਾਇਆ ਫਿਰਮ ਨਾ ਲੱਗੇ, ਜੇ ਲੋਚਿਆ ਸਭ ਹੋਏ, ਇਹ ਫਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਸੋ ਇਹ ਜਿਹੜਾ ਪ੍ਰੇਮ ਦਾ ਪਿਆਲਾ ਇਹ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ। ਸੋ ਸੰਤ ਹਰਪਾਲ ਵਾਲਿਆਂ ਨੂੰ ਇੱਕ ਵਾਰੀ ਕੋਈ ਪ੍ਰੇਮੀ ਕਹਿੰਦਾ, ਤੁਸੀਂ ਵੱਡੀ ਸ੍ਰੀ ਸਾਹਿਬ ਨਹੀਂ ਰੱਖਦੇ। ਸੰਤ ਕਹਿਣ ਲੱਗੇ, ਤੂੰ ਅੱਜ ਕਿਰਪਾਨ ਦੀ ਗੱਲ ਕਰਦਾ, ਅਸੀਂ ਭੂਰੀਆਂ ਵਿੱਚ ਤੋਪਾਂ ਦੇ ਨਾਲ ਜੰਗ ਲੜਦੇ ਆਏ, ਗਦੀ ਦੀ ਬਲੋਸ ਕੋਈ ਜੰਗ ਲੜਿਆ ਵੀ ਹੈ, ਕੋਈ ਧਰਮ ਯੁੱਧ ਲੜਿਆ ਵੀ ਹੈ, ਕਈ ਹਥਿਆਰ ਦੀ ਗੱਲ ਕਰਦੇ ਆ, ਪਰ ਜਿਨ੍ਹਾਂ 'ਤੇ ਉਹ ਟਾਂਕਣ ਕਰਦੇ ਆ ਉਹਨਾਂ ਨੇ ਬੜੇ ਬੜੇ ਜੰਗ ਲੜੇ ਹੁੰਦੇ ਆ। ਸੋ ਇਸ ਵਾਸਤੇ ਵੱਡੇ ਵੱਡੇ ਮਹਾਂਪੁਰਖ ਫੌਜ ਵਿੱਚੋਂ ਨਿਕਲੇ ਹੈ, ਧੰਨ ਧੰਨ ਬਾਬਾ ਵੀਰ ਸਿੰਘ ਨਰੰਗਾਬਾਦ ਔਰ ਬਾਬਾ ਸਾਹਿਬ ਸਿੰਘ ਬੇਦੀ, ਬਾਬਾ ਮਹਾਰਾਜ ਸਿੰਘ, ਬਾਬਾ ਕਰਮ ਸਿੰਘ ਗੋਤੀ ਮੈਦਾਨ ਵਾਲੇ, ਬਾਬਾ ਹਰਨਾਮ ਸਿੰਘ ਜੈਨ ਵਾਲੇ, ਬਾਬਾ ਹਰੀ ਸਿੰਘ ਕਹਾਰਪੁਰ ਵਾਲੇ, ਬਾਬਾ ਜਵਾਲਾ ਸਿੰਘ ਹਰਪਾਲ ਵਾਲੇ, ਬਾਬਾ ਮਗਰ ਸਿੰਘ ਰਾਮਗੜ੍ਹ ਵਾਲੇ, ਬਾਬਾ ਨਿਰੰਜਨ ਸਿੰਘ ਮੋਹੀ ਵਾਲੇ, ਬਾਬਾ ਅਤਰ ਸਿੰਘ ਮਸਤੂਨ ਵਾਲੇ, ਬਾਬਾ ਧਿਆਨ ਸਿੰਘ ਚੋਲੇ ਵਾਲੇ, ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ, ਕਿੰਨਿਆਂ ਕਦੇ ਨਾਂ ਗਿਣ ਕੇ ਦੱਸਾਂ। ਇਹ ਉਹ ਮਹਾਂਪੁਰਖ ਹੈ ਜਿਨ੍ਹਾਂ ਨੇ ਬੜੇ ਬੜੇ ਜੰਗਾਂ ਵਿੱਚ ਭਾਗ ਲਿਆ। ਸੋ ਅਸੀਂ ਕਈ ਵਾਰੀ ਉਹਨਾਂ ਮਹਾਂਪੁਰਖਾਂ ਨੂੰ ਵੀ ਸਿੱਖਿਆ ਦੇਣ ਲੱਗ ਜਾਂਦੇ। ਉਹ ਇਸ ਵਾਸਤੇ ਗੁਰੂ ਪਿਆਰਿਓ ਆਪ ਕਰ ਕੁਝ ਸਕਦੇ ਨੇ, ਦੂਏ 'ਤੇ ਅਟਾਂਕਣ ਕਰਨਾ ਸਿੱਖ ਲੈਂਦੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹੈ, ਮਨ 'ਤੇ ਵਿਸਰਿਓ ਸਗਲੋ ਧੰਦਾ। ਜਦੋਂ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਲੱਗ ਜਾਂਦੀ ਹੈ, ਮਨ ਦੇ ਜਿੰਨੇ ਫੁਟਕਲ ਧੰਦੇ ਹੈ ਉਹ ਸਾਰੇ ਦੇ ਸਾਰੇ ਜਿਹੜੇ ਹੈ ਭੁੱਲ ਜਾਂਦੇ ਹੈ। ਗੁਰੂ ਚਰਨਾਂ ਦੀ ਪ੍ਰੀਤੀ ਇਤਨੀ ਵੱਡੀ ਹੈ, ਗੁਰੂ ਚਰਨਾਂ ਦਾ ਜਿਹੜਾ ਪਿਆਰ ਆ ਇਹ ਬਹੁਤ ਵੱਡਾ। ਸਾਧ ਸੰਗ ਚਿੰਤ ਬਰਾਨੀ ਸਾਡੇ, ਜਦੋਂ ਮਹਾਂਪੁਰਖਾਂ ਦਾ ਸੰਗ ਮਿਲ ਜਾਏ, ਪਵਿੱਤਰ ਪੁਰਸ਼ਾਂ ਦੀ ਸੰਗਤ ਮਿਲ ਜਾਏ, ਫਿਰ ਜਿੰਨੀ ਵੀ ਬਗਾਨੀ ਚਿੰਤਾ ਉਹ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਮਹਾਂਪੁਰਖ ਪਰਮੇਸ਼ਰ ਦੇ ਸ਼ਰਧਾ ਭਗਤੀ ਦੇ ਵਚਨ ਸੁਣਾ ਕੇ, ਨਾਮ ਚ ਪਾ ਕੇ ਉਹਦਾ ਆਤਮਿਕ ਬਾਲਿਸ਼ ਨਾ ਮਹਾਨ ਬਣਾ ਦਿੰਦੇ ਹੈ। ਉਹਦੇ ਮਨ ਵਿੱਚ ਆਪਣੀ ਤੇ ਬਗਾਨੀ ਚਿੰਤਾ ਰਹਿੰਦੀ ਨਹੀਂ। ਉਹ ਕਹਿੰਦੇ ਕਰ ਹੈ ਰਾਮ ਹੋਏ ਹੈ ਸੋਏ, ਗਜ ਕੇ ਬੋਲੋ। ਜੋ ਪਰਮੇਸ਼ਰ ਕਰਦਾ ਉਹ ਆਪਣੇ ਆਪ ਹੀ ਹੁੰਦਾ ਜਾਂਦਾ। ਅਚਿੰਤ ਹਮਾਰਾ ਭੋਜਨ ਪਾਓ, ਅਚਿੰਤ ਹਮਾਰਾ ਬੀਚਿਆ ਨਾਓ। ਉਹਨਾਂ ਦੇ ਸਾਰੇ ਕਾਰਜ ਉੱਤੇ ਸਿੱਧ ਹੀ ਹੁੰਦੇ ਰਹਿੰਦੇ ਆ। ਅਹੰ ਬੁੱਧ ਮੋਹ ਮਨ ਵਾਸਨ, ਜਿਹੜੀ ਬੁੱਧੀ ਵਿੱਚ ਹੰਕਾਰ ਹੈ ਅਤੇ ਮੋਹ ਆਦਿਕ ਜਿਹੜੀਆਂ ਮਨ ਦੇ ਉਪਵਾਸਨ ਨੇ ਵਾਸ਼ਨਾਵਾਂ, ਕਿਉਂਕਿ ਸਵਤ ਲੋਕ ਈਸ਼ਣਾ ਦੇ ਨੇ। ਪੁੱਤਰ ਦੀ ਜਿਹੜੀ ਇੱਛਾ ਹੈ, ਜੇ ਕਿਸੇ ਨੂੰ ਪੁੱਤਰ ਦੀ ਦਾਤ ਨਾ ਮਿਲੇ ਇਹ ਸ਼ਮਸ਼ਾਨ ਭੂਮੀ ਤੱਕ ਵੀ ਖਤਮ ਨਹੀਂ ਹੁੰਦੀ, ਬਣੀ ਰਹਿੰਦੀ ਹੈ। ਬੜੇ ਅਪਾਪ ਕਰਦੇ ਇਹਦੇ ਵਾਸਤੇ। ਔਰ ਇਸੇ ਤਰ੍ਹਾਂ ਬੇਤਮੇ ਨੇ ਧਨ ਦੀ ਇੱਛਾ, ਲੋਕ ਈਸ਼ਣਾ ਦੇ ਨੇ, ਲੋਕਾਂ ਵਿੱਚ ਚੰਗਾ ਜਸ ਚੰਗਾ ਨਾਵਰ ਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ। ਕਿ ਕਈਆਂ ਨੂੰ ਇਹ ਬੜੀ ਇੱਛਾ ਹੁੰਦੀ, ਲੋਕ ਮੇਰੀ ਵਡਿਆਈ ਕਰ, ये तीन प्रकार जड़िया मुक्त बाशना बाकी सारिया के अंतर्गत है। ये बाशना जड़िया देख कर गढ़ा गढ़ी जिमें आप थम गढ़ते हैं ये सहारे न मकान की जी छत है अगे सतीर होंगे सी जे कि क्रैक हो जाए थले थमी दे देनी तो सतीर बच जाता जी छत रुक जाती सी डिगन की। इस तरह सच्चे पातशाह कृपा करके देख कर गढ़ा गढ़ी फिर सच्चे पातशाह किसी टोए च डिगण तो अपने बचन का सहारा दे के उस नरक कुटी खंडे च डिगण तो बचा लेंदे हैं क्योंकि गुर का शब्द मन है असम हम मकान की छत तो थमी नाल थमी जा सकती है जड़ा मन की छत है उसे दुनिया भी थमी होगी बनगी उथे का गुरु का शब्द है जिदी बरकत नाल सचे पातशाह इस दे मन नू विकारां विचों रुड़न तो बचा लैंदे वो अपना सहारा दे के हजूर पातशाह नू नरक दे टोए विच डिगण तो बचा लैंदे हन। राहव नाम को मेरा दुश्मन रहिया जदों ज्ञान की अवस्था हो जाती है फिर उन्हां दी दृष्टि ऐसी बन जाती है कहते ना को मेरा दुश्मन रहा तो साड़ा कोई दुश्मन रहा ही नहीं ना हम किसके पैर आई अते ना असी किसके पैर हैं दुश्मन हो गए तो पैर होगा जब कोई दुश्मन ही नहीं रहा तो हूँ साड़ा बैरी कौन होगा हूँ तो चार चपेरे अपनी आत्मा परमात्मा ही नजर आ रहा है उस तो भिन्न कोई होर है ही ने सारे पासे अब समाने जोत जो जल घटाओ चंद्रमा सैकड़े घड़े पानी के भर के आ जाओ आकाश में जरा चंद्रमा एक ही है तो सारे प्रकाश भी उसे का नजर आ रहा प्रतिबिंब कई नजर आते हैं पर बिंब एक ही है। इस तरह जूना शरीर के भेद करके आत्मा बहुत तरह की नजर आ रही है पर जे शरीर की उपाधि को उपर उठ के देखिए साखी चेतन आत्मा परमात्मा एक ही है उपाधि भेद करके नत्व प्रकार का जो संसार है नजर आ रहा तो जदों ये ब्रह्म दृष्टि अद्वैत वाली व्यक्ति बन जाती अद्वैत भावना खत्म हो जाती है फिर ना कोई दुश्मन ही रहा तो ना कोई साडा बैरी है ना असी किसी बैरी हैं ये तो सारे पासे एक परमात्मा ही नजर आता है भाई। ब्रह्म पसार पसारो भीतर ये सारा पसारा ब्रह्म का ब्रह्म नाम ही विस्तार फैले हुए का गद के बोलो एक बृहदारणक उपनिषद है पूरा अर्थ की है बृहद मैंने बटा अरणक मैंने जंगल कहते भी जिमें बहुत वे जंगल फसया बना निकलता नहीं तो ब्रह्म का विस्थार एडा है उसनू खोजना यह भी बड़ा कठिन है सूरमिया का ही काम है ब्रह्म का पसारा सारे पसरिया होया फैलिया होया ब्रह्म पसार पसारो भीतर बार भी उ अंदर भी उराजमान है भीतर मैंने अंदर सतगुर ते सोझी पाई जिन्हों पूरा उस्ताद पूरा गुरु मिल जाता उन्होंने यह सोझी प्राप्त होंगी है तो जेडे बिन पूरे गुरदेव फिर शैतानिया जिन्हों का गुरु पूरा नहीं वो द्वैतवादी लोगों की संगत करते हैं उन्होंने चेले शैतान भूतरिया घुमते उन्होंने मन शांति नहीं कोई टका नहीं कोई रस नहीं कोई आनंद नहीं कोई सुभाव से मारे कहते हैं सतगुर ते सोच ही पाई जड़ा कामल मुरशद है पूरा गुरु है वो तो आत्मा ज्ञान की जी सोझी है ਉਹ ਭਾਈ ਪ੍ਰਾਪਤ ਹੁੰਦੀ ਹੈ। ਇੱਕ ਵਾਰੀ ਸੰਤਾਂ ਦੇ ਕੋਲ ਬੜਾ ਵਿਦਵਾਨ ਕੋਈ ਪੰਡਿਤ ਆਇਆ, ਸੰਤਾਂ ਨੂੰ ਕਹਿਣ ਲੱਗਾ ਕਿ ਤੁਹਾਡੀ ਬੜੀ ਮਹਿਮਾ, ਮੈਂ ਤੁਹਾਡੇ ਨਾਲ ਸ਼ਾਸਤਰ ਅਰਥ ਕਰਨੇ ਚਾਹੁੰਦਾ। ਸੰਤ ਕਹਿਣ ਲੱਗੇ ਕਿਹੜੇ ਵਿਸ਼ੇ ਅਰਥ ਕਰੋਗੇ, ਵਿਚਾਰ ਕਰੋਗੇ? ਕਹਿਣ ਲੱਗੇ ਆਤਮਾ ਤੇ ਵਿਚਾਰ ਕਰਾਂਗੇ। ਸੰਤ ਕਹਿਣ ਲੱਗੇ ਕਿ ਤੈਂ ਆਪਣੀ ਆਤਮਾ ਨੂੰ ਸਾਖਿਆਤ ਪਾਰ ਕੀਤਾ ਹੈ? ਕਹਿੰਦਾ ਨਹੀਂ ਜੀ, ਸ਼ਾਸਤਰ ਪੜ੍ਹੇ। ਕਹਿੰਦੇ ਤੂੰ ਅਮਰੀਕਾ ਦਾ ਨਕਸ਼ਾ ਚੁੱਕੀ ਫਿਰਦਾ, ਇੱਕ ਜਾ ਕੇ ਅਮਰੀਕਾ ਦੇਖ ਆਇਆ, ਜਿਹਨੇ ਦੇਖਿਆ ਉਹ ਜ਼ਿਆਦਾ ਵਾਕੂ ਕਰ ਰਿਹਾ ਕਿ ਨਕਸ਼ੇ ਦੀਆਂ ਲਕੀਰਾਂ ਚੁੱਕਣ ਵਾਲਾ। ਕਹਿੰਦੇ ਜਿਹੜੇ ਸ਼ਾਸਤਰ ਆ ਇਹ ਤਾਂ ਰੱਬ ਦੇ ਘਰ ਦੀਆਂ ਲਕੀਰਾਂ ਆ। ਕਹਿੰਦੇ ਅਸੀਂ ਆਪਣੀ ਆਤਮਾ ਸਾਖਿਆਤ ਕਰਦੇ, ਜੇ ਤਾਂ ਸਾਖਿਆਤ ਕਰ ਕੀਤੀ ਹੈ ਜੇ ਤਾਂ ਤੇਰੇ ਨਾਲ ਵਿਚਾਰ ਕਰੀਏ, ਤੇ ਜੇ ਤੂੰ ਨਕਸ਼ਾ ਚੁੱਕੀ ਫਿਰਦਾ ਤੇ ਫਿਰ ਤੇਰੇ ਨਾਲ ਵਿਚਾਰ ਕਾਹਦੀ ਕਰਨੀ ਹੈ? ਤੇ ਸਾਧ ਸੰਗਤ ਜੀ ਤੁਰਦਾ ਵਾ। ਅੱਜ ਕੱਲ੍ਹ ਬਹੁਤੀ ਦੁਨੀਆ ਕਿਤਾਬਾਂ ਪੜ੍ਹ ਕੇ ਗਿਆਨੀ ਬਣਨਾ ਚਾਹੁੰਦੀ ਹੈ, ਪਰ ਕਮਾਈ ਕਰਕੇ ਆਤਮਾ ਦਾ ਗਿਆਨ ਪ੍ਰਾਪਤ ਨਹੀਂ ਕਰਦੀ। ਤੇ ਜਿਨ੍ਹਾਂ ਚ ਆਤਮਾ ਨੂੰ ਸਾਖਿਆਤ ਨਹੀਂ ਕਰਦੇ, ਕਿਤਾਬੀ ਗਿਆਨ ਅਧੂਰਾ ਹੈ। ਕੁਝ ਪ੍ਰੇਰਨਾ ਤੇ ਸਹਾਇਤਾ ਜ਼ਰੂਰ ਹੈ, ਮਾੜਾ ਨਹੀਂ, ਚੰਗੇ ਪੁਸਤਕ ਪੜ੍ਹਨੇ, ਲੇਕਿਨ ਜਿੰਨਾ ਚਿਰ ਨਾਮ ਅਭਿਆਸ ਨਹੀਂ ਕਰਦੇ, ਕਮਾਈ ਨਹੀਂ ਕਰਦੇ, ਉਹਨਾਂ ਚਿਰ ਸਰੂਪ ਦੀ ਲਭਤਾ ਨਹੀਂ ਹੁੰਦੀ ਹੈ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਸਤਿਗੁਰ ਤੇ ਸੋਝੀ ਪਾਈ, ਇਹ ਸਤਿਗੁਰ ਤੋਂ ਸੋਝੀ ਗਿਆਨ ਪ੍ਰਾਪਤ ਹੁੰਦੀ ਹੈ। ਸਭ ਕੋ ਮੀਤ ਹਮ ਆਪਨ ਕੀਨਾ। ਹੁਣ ਜਦੋਂ ਗੁਰੂ ਨੇ ਸੋਝੀ ਦੇ ਦਿੱਤੀ, ਐਸੀ ਏਕਤਾਲੀ ਦ੍ਰਿਸ਼ਟੀ ਪ੍ਰਾਪਤ ਹੋ ਗਈ, ਹੁਣ ਸਾਰਿਆਂ ਨੂੰ ਆਪਣੇ ਅਸੀਂ ਮਿੱਤਰ ਬਣਾ ਲਿਆ। ਹਮ ਸਭ ਨਾ ਕੇ ਸਾਜਨ, ਹੁਣ ਅਸੀਂ ਸਾਰਿਆਂ ਦੇ ਮਿੱਤਰ ਹਾਂ, ਸਾਡਾ ਕੋਈ ਦੁਸ਼ਮਣ ਨਹੀਂ ਰਿਹਾ, ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਸਮਝਦੇ ਹਾਂ, ਉਹ ਜਿਹੜੇ ਉਹ ਵੀ ਸਾਨੂੰ ਆਪਣਾ ਮਿੱਤਰ ਸਮਝ ਰਹੇ ਆ। ਤੇ ਗੁਰੂ ਦੀ ਕਿਰਪਾ ਹੋ ਗਈ ਹੈ, ਦ੍ਵੈਤਵਾਦ ਖਤਮ ਹੋ ਗਿਆ, ਏਕਤਾਲੀ ਜਿਹੜੀ ਵਿਰਤੀ ਪ੍ਰਾਪਤ ਹੋ ਗਈ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਸਰਸੇ ਗਏ, ਉੱਥੇ ਦੋ ਸਾਧ ਸੰਗ ਜੀ ਫਕੀਰ ਸਨ ਮੁਸਲਮਾਨ। ਜਦੋਂ ਮੁਸਲਮਾਨੀ ਰਾਜ ਆਇਆ, ਉਹ ਨਾਲ ਬੜੇ ਫਕੀਰ ਲਿਆਏ, ਉਹ ਫਿਰ ਬੜੇ ਵਿਦਵਾਨ ਵੀ ਸੀ, ਪ੍ਰਚਾਰ ਕਰਦੇ ਸੀ, ਪ੍ਰਚਾਰ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਲਓ, ਲਾਲਚ ਨਾ ਬਣਾ ਲਓ, ਜਾਂ ਜ਼ੋਰ ਅਜਮਾਈ ਨਾਲ, ਸਾਰੇ ਸਾਧਨ ਨੂੰ ਨਹੀਂ ਕੀਤੇ। ਸੋ ਹਜ਼ੂਰ ਪਾਤਸ਼ਾਹ ਜੀ ਉੱਥੇ ਗਏ, ਉਹਨਾਂ ਫਕੀਰਾਂ ਨੂੰ ਪਤਾ ਲੱਗਿਆ ਇੱਕ ਅਬਦੁਲ ਸ਼ਕੂਰ ਸੀ ਅਤੇ ਦੂਜਾ ਬਹਾਵਲ ਸੀ। ਸਤਿਗੁਰੂ ਜੀ ਦੇ ਪਾਸ ਆਏ, ਕਹਿਣ ਲੱਗੇ ਸਾਈਂ ਜੀ ਤੁਹਾਡੀ ਬੜੀ ਵਡਿਆਈ ਹੈ ਕਿ ਤੁਸੀਂ ਜੇ ਸਾਡੇ ਨਾਲ ਚਲੀਸਾ ਕੱਢੋ, ਇਹ ਗੱਲ ਹੈ। ਮਹਾਰਾਜ ਕਹਿੰਦੇ ਭਾਈ ਉਹ ਚਲੀਸਾ ਕਿਵੇਂ ਕਰੀਦਾ? ਕਹਿੰਦੇ ਇੱਕ ਜਿਉਂ ਗੁਲਾਬ ਦੇ ਛਿਟਾਂ ਕਰਕੇ ਨਾ ਖਾ ਲੈਣਾ, 40 ਦਿਨ ਫਿਰ ਭੋਰਿਆਂ ਚੋਂ ਨਹੀਂ ਨਿਕਲਣਾ, ਇਹਦੇ ਮੱਥੇ ਨਹੀਂ ਲੱਗਣਾ। ਅਸੀਂ ਇਸ ਤਰ੍ਹਾਂ ਦੇ ਕਈ ਚਲੀਸੇ ਕੱਢ ਕੇ ਬੜੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ। ਤੁਸੀਂ ਦੱਸੋ ਤੁਹਾਡੇ ਵਿੱਚ ਵੀ ਕੋਈ ਤਾਕਤ ਹੈ? ਹਜ਼ੂਰ ਪਾਤਸ਼ਾਹ ਕਹਿੰਦੇ ਤਾਕਤ ਤਾਂ ਸਾਰੀ ਨਿਰੰਕਾਰ ਮਾਲਕ ਦੀ ਵਰਤ ਰਹੀ ਹੈ, ਸ਼ਾਇਦ ਅਕਾਲ ਪੁਰਖ ਤੋਂ ਭਿੰਨ ਹੋ ਕੇ ਤੁਹਾਡੇ ਵਿੱਚ ਕੋਈ ਵੱਖਰੀ ਤਾਕਤ ਹੋਵੇ। ਗੱਲ ਕੇਵਲ ਸਾਧਨਾ। ਚਲੋ ਫਿਰ ਜੇ ਤੁਸੀਂ ਚਲੀਸਾ ਕੱਢਣਾ ਚਾਹੁੰਦੇ ਹਾਂ ਤੇ ਅਸੀਂ ਵੀ ਬੈਠ ਜਾਂਦੇ ਹਾਂ। ਭੋਰੇ ਤਿਆਰ ਹੋ ਗਏ, ਬੈਠ ਗਏ। ਜਿਲੇ ਤੀਆ ਦਿਨ ਹੋਇਆ, ਮੱਥੇ ਨਹੀਂ ਸੀ ਲੱਗਦੇ ਤੇ ਐਸਾ ਕੋਈ ਕੌਤਕ ਹੋਇਆ, ਜਿੱਥੇ ਉਹ ਦੋਨੋਂ ਪੀਰ ਬੈਠੇ ਸੀ, ਬਹੁਤ ਭਿਅੰਕਰ ਡਰਾਉਣੀਆਂ ਸ਼ਕਲਾਂ ਆ ਗਈਆਂ ਤੇ ਇੰਨੇ ਡਰ ਗਏ ਬਰਦਾਸ਼ਤ ਨਾ ਕਰ ਸਕੇ ਤੇ ਤੀਏ ਦਿਨ ਦੌੜ ਕੇ ਬਾਹਰ। ਹਜ਼ੂਰ ਪਾਤਸ਼ਾਹ ਕਹਿੰਦੇ ਸਾਈਂ ਜੀ ਤੁਸੀਂ ਕਹਿੰਦੇ ਸੀ 40 ਦਿਨ ਜਾਪ ਕਰਨਾ, ਕਿਸੇ ਦੇ ਮੱਥੇ ਨਹੀਂ ਲੱਗਣਾ, ਬਾਹਰ ਨਹੀਂ ਨਿਕਲਣਾ, ਇਹ ਕੀ ਗੱਲ ਹੋਈ? ਕਹਿੰਦੇ ਮਹਾਰਾਜ ਬਹੁਤ ਭਿਆਨਕਰ ਡਰਾਉਣੀਆਂ ਸ਼ਕਲਾਂ ਆਈਆਂ, ਅੱਗੇ ਕਦੇ ਨਹੀਂ ਹੋਇਆ, ਅਸੀਂ ਡਰ ਗਏ, ਉਹ ਸ਼ਕਤੀ ਬਰਦਾਸ਼ਤ ਨਹੀਂ ਕਰ ਸਕੇ। ਕਹਿੰਦੇ ਫਿਰ ਜਿਹੜੀਆਂ ਤੁਸੀਂ ਸਿੱਧੀਆਂ ਕੀਤੀਆਂ ਸੀ ਉਹਨਾਂ ਦਾ ਤੁਹਾਡੀ ਸਹਾਇਤਾ ਕੀਤੀ ਨਾ, ਫਿਰ ਅੱਖਾਂ ਉਗੜੀਆਂ ਜਿਵੇਂ ਸੂਰਜ ਨੂੰ ਟਣਾਣਾ ਰੋਸ਼ਨੀ ਦੇਣੀ ਚਾਹੇ। ਗੱਜ ਕੇ ਉਦੋਂ ਮਹਾਰਾਜ ਦੇ ਚਰਨਾਂ ਸੀਸ ਰੱਖਤਾ। ਹਜ਼ੂਰ ਪਾਤਸ਼ਾਹ ਕਹਿੰਦੇ ਇਹ ਮੰਤਰਾਂ ਦੇ ਜਾਪ, ਤੰਤਰ ਜਿਹੜੇ ਟੂਣੇ ਕਰਨੇ ਆ, ਯੰਤਰ ਜਿਹੜੇ ਆ ਤਾਗੇ ਤਵੀਤ ਹੈ, ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਭਰਮਾ ਕੇ ਪੂਜਾ ਕਰਾਉਣੀ ਇਹ ਕੋਈ ਫਕੀਰਾਂ ਦਾ ਕੰਮ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਨੂੰ ਸੋਝੀ ਦੇ ਕੇ ਗੁਰਮਤ ਦੇ ਪੰਥ ਹੀ ਬਣਾਇਆ ਸੀ। ਕਹਿਣ ਲੱਗੇ ਤੁਸੀਂ ਕਹਿੰਦੇ ਹਿੰਦੂ ਕਾਫਰ ਹੈ, ਜਿਹੜਾ ਫਕੀਰ ਹੁੰਦਾ ਉਹਦੇ ਅੰਦਰ ਤਾਂ ਦੁਵੈਸ਼ ਦ੍ਰਿਸ਼ਟੀ ਨਹੀਂ ਰਹਿੰਦੀ, ਉਹ ਤਾਂ ਸਾਰੀ ਕਾਇਨਾਤ ਨੂੰ ਵਾਹਿਗੁਰੂ ਪਰਮੇਸ਼ਰ ਦਾ ਰੂਪ ਦੇਖਦਾ। ਉਸਾਂ ਲੋਕਾਂ ਨੇ ਤਾਂ ਏਕਤਾ ਦਾ ਉਪਦੇਸ਼ ਦੇ ਕੇ ਸਾਰਿਆਂ ਦਾ ਭਰਮ ਨਿਵਰਤ ਕਰਕੇ, ਦੁਸ਼ਮਣ ਔਰ ਡੈਰੀ ਦਾ ਭਾਵ ਖਤਮ ਕਰਕੇ ਸਾਰੇ ਸੰਸਾਰ ਦੇ ਉੱਤੇ ਸ਼ਾਂਤੀ ਵਰਤਾਉਣੀ ਸੀ। ਜੇ ਤੁਸੀਂ ਹੀ ਦਵੈਤਵਾਦੀ ਬਣ ਗਏ, ਏਕਤਾ ਦਾ ਉਪਦੇਸ਼ ਹੋਣ ਦੇਵੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਮਨ ਵਿੱਚੋਂ ਐਸਾ ਜਿਹੜਾ ਜਾਤਾਂ ਦਾ ਮਜ਼ਹਬਾਂ ਦਾ ਭਰਮ ਸੀ ਇਹ ਦੂਰ ਕਰਕੇ ਜੋ ਏਕਤਾ ਦਾ ਪੱਥ ਰਸਤਾ ਸੀ ਉਹ ਦਿੱਤਾ, ਇਹਦੇ 'ਤੇ ਚਲੀ ਜਾਓਗੇ ਸਿੱਧੇ ਸੱਚਖੰਡ ਜਾਓਗੇ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਸਭ ਕੋ ਮੀਤ ਹਮ ਆਪਨ ਕੀਨਾ, ਅਸੀਂ ਹੁਣ ਸਾਰਿਆਂ ਨੂੰ ਆਪਣੇ ਮਿੱਤਰ ਬਣਾ ਲਿਆ ਹੈ। ਹਮ ਸਭ ਨਾ ਕੇ ਸਾਜਨ, ਅਸੀਂ ਹੁਣ ਸਾਰਿਆਂ ਦੇ ਸੱਜਣ ਮਿੱਤਰ ਹਾਂ। ਦੂਰ ਪਰਾਇਓ ਮਨ ਕਾ ਬਿਰਹਾ, ਉਹਦਾ ਮਨ ਦੇ ਵਿੱਚ ਬਿਰਹਾ ਸੀ, ਵਿਛੋੜਾ ਸੀ ਇੱਕ ਦੂਜੇ ਦਾ ਦੁਵੈਤ ਕਰਕੇ। ਦੂਰ ਪਰਾਇਓ, ਉਹ ਦੂਰ ਪਰੇ ਚਲ ਗਿਆ ਹੈ, ਇਸ ਲਈ ਨਿਵਰਤੀ ਹੋ ਗਈ ਹੈ ਮਨ ਵਿੱਚੋਂ। ਹੁਣ ਸਾਰਿਆਂ ਵਿੱਚੋਂ ਇੱਕੋ ਇੱਕ ਜੋਤ ਪਰਮਾਤਮਾ ਦੀ ਦੇਖਣ ਵਾਲੇ ਬਣ ਗਏ ਹਾਂ। ਗਾਈਆਂ ਬਹੁਤ ਹੁੰਦੀਆਂ, ਦੁੱਧ ਇੱਕੋ ਹੀ ਹੈ, ਲੱਕੜ ਬਹੁਤ ਤਰ੍ਹਾਂ ਦੀ ਹੈ, ਅੱਗ ਇੱਕੋ ਹੀ ਹੈ, ਫੁੱਲ ਬਹੁਤ ਤਰ੍ਹਾਂ ਦੇ ਹੈ, ਸੁਗੰਧੀ ਇੱਕੋ ਹੀ ਹੈ। ਇਸ ਵਾਸਤੇ ਇਹ ਪ੍ਰਕਿਰਤੀ ਬਹੁਤ ਤਰ੍ਹਾਂ ਦੀ ਹੈ, ਆਤਮਾ ਅਤੇ ਪਰਮਾਤਮਾ ਇੱਕੋ ਹੀ ਹੈ। ਜਿਹੜੇ ਏਕਤਾਵਾਦੀ ਪੁਰਸ਼ ਹੈ ਉਹਨਾਂ ਦੀ ਸੰਗਤ ਦੇ ਨਾਲ ਹੀ ਐਸਾ ਅਦਵੈਤ ਰੂਪੀ ਜਿਹੜਾ ਭਾਵ ਹੈ ਪ੍ਰਾਪਤ ਹੁੰਦਾ ਹੈ। ਤਾਂ ਮੇਲ ਕੀਓ ਮੇਰਾ ਰਾਜਨ, ਹੁਣ ਦੇਖੋ ਆਖਿਆ ਇਹ ਵੀ ਦਵੈਸ਼ ਨਹੀਂ ਚੱਲਦੀ, ਅੱਖ ਵਿੱਚ ਮਾੜਾ ਜਿਹਾ ਜਲਵਾ ਪੈ ਜਾਏ ਜਦ ਤੱਕ ਨਿਕਲਦਾ ਨਹੀਂ ਚੈਨ ਨਹੀਂ ਹੁੰਦੀ। ਅੱਖ ਦੂਜੀ ਚੀਜ਼ ਬਰਦਾਸ਼ਤ ਕਰਦੀ, ਕੰਨ ਵਿੱਚ ਮਾੜੀ ਦੀ ਚੀਜ਼ ਪੈ ਜਾਏ ਜਿੰਨਾ ਚਿਰ ਨਿਕਲਦੀ ਨਹੀਂ ਚੈਨ ਨਹੀਂ ਆਊਗੀ, ਨੱਕ ਵਿੱਚ ਮਾੜੀ ਦੀ ਚੀਜ਼ ਚੈਨ ਨਹੀਂ ਆਏਗੀ, ਦੰਦਾਂ 'ਚ ਮਾੜਾ ਜਿਹਾ ਜਲਵਾ ਫਸ ਜਾਏ ਅਤੇ ਜਿੰਨਾ ਚਿਰ ਕੱਢ ਨਹੀਂ ਲੈਂਦੇ ਚੈਨ ਨਹੀਂ ਆਉਂਦੀ, ਰੜਕੀ ਜਾਂ ਮਾੜੀ ਜਿਹੀ ਸਿਲਤ ਲੱਗ ਜਾਂਦਾ ਸਰੀਰ, ਜਿੰਨਾ ਚਿਰ ਨਿਕਲਦੀ ਨਹੀਂ ਚੈਨ ਨਹੀਂ ਆਉਂਦੀ। ਸਰੀਰ ਵੀ ਦਵੈਸ਼ ਨਹੀਂ ਚੱਲਦਾ, ਇੰਦਰੀਏ ਵੀ ਦਵੈਸ਼ ਨਹੀਂ ਚੱਲਦੇ, ਆਤਮਾ ਵਿੱਚ ਦਵੈਤ ਕਿਵੇਂ ਸਮਾ ਸਕਦੀ? ਉਹ ਤਾਂ ਪਰਮਾਤਮਾ ਦੀ ਅੰਸ਼ ਹੈ। ਗੱਜ ਕੇ ਬੋਲੋ, ਅੱਜ ਲੋਕਾਂ ਦੀ ਹਾਲਤ ਕੀ ਹੈ? ਚੀਟੀ ਕੋ ਮਾਰਗ ਨਹੀਂ ਲੋਕਾਂ ਲਾਦੇ ਪੈ, ਇਹ ਇੰਨਾ ਸੂਖਮ ਮਾਰਗ ਹੈ। ਕਬੀਰ ਸਾਹਿਬ ਕਹਿੰਦੇ ਉੱਥੋਂ ਕੀੜੀ ਦਾ ਲੰਘਣਾ ਔਖਾ, ਲੋਕ ਬੈਲਾਂ ਨੂੰ ਗੂਣਾ ਲੱਭੀ ਫਿਰਦੇ ਉੱਥੋਂ ਕਿਵੇਂ ਲੰਘਣਗੇ? ਇਹਦਾ ਬੜਾ ਸੂਖਮ, ਜਿੰਨਾ ਚਿਰ ਸਿਮਰਨ ਕਰਕੇ ਗਿਰਤੀ ਸੂਖਮ ਨਹੀਂ ਹੁੰਦੀ। ਅਤੇ ਅਸੀਂ ਇਹ ਜਿਹੜੀ ਦਸਵਾਂ ਦੁਆਰੀ ਸੱਚਖੰਡੀ ਅਵਸਥਾ ਹੈ, ਪਰਮਾ ਆਨੰਦ ਬ੍ਰਹਮਾ ਆਨੰਦ ਵਾਲੀ, ਇਹਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹੈ ਕਿ ਉਹ ਜਿਹੜੇ ਗੁਰਮੁਖ ਹਨ ਉਹਨਾਂ ਦੇ ਮਨ ਵਿੱਚੋਂ ਇਹ ਸਾਰਾ ਹੀ ਜਿਹੜਾ ਜੁਦਾਈ ਵਾਲਾ ਭਾਵ ਹੈ ਇਹ ਦੂਰ ਹੋ ਜਾਂਦਾ। ਮੇਲ ਕੀ ਉਹ ਮੇਰਾ ਰਾਜਨ, ਫਿਰ ਮੇਰਾ ਰਾਜਨ ਵਾਹਿਗੁਰੂ ਪ੍ਰਕਾਸ਼ ਰੂਪ ਹੈ, ਉਹਨਾਂ ਅਦਵੈਤ ਏਕਤਾਵਾਦੀਆਂ ਦੇ ਨਾਲ ਆਪਣਾ ਮਿਲਾਪ ਕਰਦਾ। ਜਿਹੜੇ ਦਵੈਤਵਾਦੀ ਹੈ ਉਹ ਪਰਮਾਤਮਾ ਨੂੰ ਕਿਵੇਂ ਮਿਲ ਸਕਦੇ? ਪਰਮਾਤਮਾ ਤਾਂ ਏਕਤਾ ਵਾਦੀ ਹੈ। ਹਲਦੀ ਪੀਰੀ ਉਨਾ ਦਿਲ ਭਾਏ, ਹਲਦੀ ਪੀਲੀ ਹੁੰਦੀ ਹੈ ਚੂਨਾ ਚਟਾ, ਦੋਹਾਂ ਦਾ ਮਿਲਾਪ ਤਾਂ ਉਹ ਚੂਨਾ ਚਟਿਆਈ ਛੱਡੇ, ਹਲਦੀ ਪਲਤਣ ਛੱਡੇ। ਇਸ ਤਰ੍ਹਾਂ ਜਿੰਨਾ ਚਿਰ ਅਸੀਂ ਰਾਗ ਦਵੈਸ਼ ਨਹੀਂ ਤਿਆਗਦੇ, ਉਨਾ ਚਿਰ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਜਿਹਦੇ ਨਾਲ ਸਾਡਾ ਮਨ ਨਹੀਂ ਰਲਦਾ ਉਹਨਾਂ ਅਸੀਂ ਦਵੈਸ਼ ਕਰਦੇ ਹਾਂ, ਜਿਹਦੇ ਨਾਲ ਸਾਡਾ ਮੋਹ ਆ ਉਹਦੇ ਨਾਲ ਬਹੁਤ ਪ੍ਰੇਮ ਕਰਦੇ ਹਾਂ। ਇਹ ਦੋਨੋਂ ਚੀਜ਼ਾਂ ਅਗਿਆਨ ਕਰਕੇ, ਬੁਰਾ ਭਲਾ ਤਿਚਰ ਆਖਦਾ ਜੇ ਚਿਰ ਹੈ ਦੋ ਨਾ, ਜਿੰਨਾ ਚਿਰ ਰਾਗ ਦਵੈਸ਼ ਵਿੱਚ ਹੈ ਉਹਨਾਂ ਕਿਹਨੂੰ ਭਲਾ ਕਹਿੰਦਾ ਕਿਹਨੂੰ ਬੁਰਾ ਕਹਿੰਦਾ। ਅਤੇ ਜਦੋਂ ਰਾਗ ਦਵੈਸ਼ ਖਤਮ ਹੋ ਜਾਂਦੀ ਹੈ ਤਾਂ ਬੁਰਾ ਕਿਹਨੂੰ ਕਹਿਣਾ ਭਲਾ ਕਿਹਨੂੰ ਕਹਿਣਾ, ਇਹਦਾ ਬੁਰਾ ਨਹੀਂ ਸਭ ਭਲਾ ਹੀ ਹੈ, ਰੇ ਹਾਰ ਨਹੀਂ, ਫਿਰ ਜਿੱਤੇ ਵਾਲੀ ਅਵਸਥਾ ਮਿਲ ਜਾਂਦੀ ਹੈ। ਕਿਹਦਾ ਬੁਰੇ ਦਾ ਭਲਾ ਕਰ, ਗੁੱਸਾ ਮਨਾ ਹਟਾਏ, ਦੇਹੀ ਉਹ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਸ ਕਰਕੇ ਗੁਰੂ ਨੂੰ ਪਿਆਰੇ ਹੋਏ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਦੋਂ ਹੀ ਆਪਣਾ ਮਿਲਾਪ ਬਖਸ਼ਦਾ ਜਦੋਂ ਮਨ ਵਿੱਚੋਂ ਦਵੈਤ ਵਾਦ ਖਤਮ ਹੋ ਜਾਂਦਾ। ਅਤੇ ਹਜ਼ੂਰ ਪਾਤਸ਼ਾਹ ਮੱਕੇ ਗਏ ਸੀ, ਉਹ ਦਵੈਤਵਾਦੀ ਲੋਕ ਕੌਣ ਹੈ ਜਿਹੜਾ ਖੁਦਾ ਦੇ ਘਰ ਵੱਲ ਜਿਸ ਤਰ੍ਹਾਂ ਚਰਨ ਪਸਾਰ ਕੇ ਲੇਟਿਆ ਹੋਇਆ? ਹਜ਼ੂਰ ਪਾਤਸ਼ਾਹ ਕਹਿੰਦੇ ਮੈਂ ਬੜੇ ਲੰਬੇ ਪੰਧ ਕਰਕੇ ਆਇਆ, ਥੱਕ ਗਿਆ, ਸੁੱਤੇ ਹੋਏ ਨੂੰ ਪਤਾ ਨਹੀਂ ਲੱਗਿਆ ਕਿ ਕਿੱਧਰ ਪੈਰ ਹੋ ਗਿਆ, ਅਤੇ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਕਰ ਦਿਓ। ਭਾਈ ਅਰਦਾਸ ਕਹਿੰਦੇ ਟੰਗੋਂ ਪਕੜ ਘਸੀਟਿਆ ਅਪਮਾਨਜਨਕ ਢੰਗ ਨਾਲ, ਯਾਰੀ ਕਲਾ ਦਿਖਾਈ ਫਿਰ ਚਾਰ ਸ਼ੇਰੀ ਦਿਖਾਤਾ ਕਿ ਉਸ ਤੋਂ ਭਿੰਨ ਕੋਈ ਆ ਜਾਵਾ। ਇੱਕ ਭਰਮ ਪਿਆ ਹੋਇਆ ਦਵੈਤਵਾਦੀ ਲੋਕ ਦੇਖ ਲਓ, 80-85 ਮੀਲ ਦਾ ਏਰੀਆ ਕਹਿੰਦੇ ਰੱਬ ਦਾ ਘਰ ਆ, ਅਤੇ ਰੱਬ ਦਾ ਸਾਰਿਆਂ ਦਾ ਹੀ ਹੈ, ਫਿਰ ਤੁਸੀਂ ਭਾਈ ਉੱਥੇ ਕਬਜ਼ਾ ਕਰਕੇ ਬਹਿ ਗਏ। ਗੱਜ ਕੇ ਬੋਲੋ ਉੱਧਰ ਧੰਨ ਗੁਰੂ ਰਾਮਦਾਸ ਜੀ ਦਾ ਹਰਿਮੰਦਰ, ਗੁਰੂ ਅਰਜਨ ਸਾਹਿਬ ਨੇ ਚਾਰ ਦਰਵਾਜ਼ੇ ਹੈ, ਕੋਈ ਹੈਗੀ ਉਹ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਤੋਂ ਵਰਨਾ ਕਹੋ ਸਾਂਝਾ, ਕੋਈ ਸੰਗਤ ਜਾਂ ਪੰਗਤ ਵਿੱਚ ਕੋਈ ਭੇਦ ਹੈ? ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਆ ਉਹਨਾਂ ਮਿਲਣ ਵਾਸਤੇ ਤਾਂ ਦਵੈਤ ਦੂਰ ਕਰਨੀ ਪੈਂਦੀ, ਉੱਥੇ ਫਿਰ ਸੱਚੇ ਪਾਤਸ਼ਾਹ ਦੇ ਨਾਲ ਗੋਸ਼ਟੀ ਹੋਈ ਹੈ, ਉਹਦਾ ਨਾਂ ਹੈ ਮੱਕੇ ਮਦੀਨੇ ਦੀ ਗੋਸ਼ਟੀ। ਉਹਨੇ ਬੜੇ ਮਹਾਰਾਜ ਨੂੰ ਮਹਿੰਗੇ ਮਹਿੰਗੇ ਫਾਰਸੀ ਅਰਬੀ ਵਿੱਚ ਪ੍ਰਸ਼ਨ ਕੀਤੇ, ਹਜ਼ੂਰ ਪਾਤਸ਼ਾਹ ਜੀ ਨੇ ਉਹਨਾਂ ਦੇ ਸਾਰੇ ਭਰਮਾਂ ਦੀ ਵਿਅਕਤੀ ਕੀਤੀ। ਜਦੋਂ ਉਹਨਾਂ ਦੇ ਮਨ ਚੋਂ ਭਰਮ ਬਾਦ ਦੂਰ ਹੋਇਆ, ਫਿਰ ਕਹਿੰਦੇ ਮਹਾਰਾਜ ਹੁਣ ਸਾਨੂੰ ਖੁਸ਼ੀ ਤਾਂ ਮਿਲੇਗੀ, ਤੁਹਾਡੇ ਚਰਨਾਂ ਦੀ ਜਿਹੜੀ ਖੜਾਮ ਆ ਇਹ ਅਸੀਂ ਅੰਦਰ ਰੱਖ ਕੇ ਪੂਜਣੀ। ਗੱਜ ਕੇ ਬੋਲੋ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਏ, ਭਾਵੇਂ ਅੱਜ ਉਹ ਖੜਾਮ ਕੁਛ ਸ਼ਰੀਫ ਦੇ ਪੀਰਾਂ ਕੋਲ ਹੈ, ਪਰ ਉਸ ਵੇਲੇ ਜਦੋਂ ਭਾਈ ਗੁਰਦਾਸ ਜੀ ਨੇ ਲਿਖਿਆ ਉਸ ਵੇਲੇ ਮੌਜੂਦ ਸੀ। ਸੋ ਇਸ ਕਰਕੇ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਬਿਨ ਸਿਓ ਢੀਠਾ, ਜੇ ਤੁਸੀਂ 2 ਮਿੰਟ ਦੇ ਦਿਓ ਸਬਦ ਪੂਰਾ ਹੋ ਜਾਏ, ਅਤੇ ਸਰੋਤਿਆਂ ਦੀ ਬਰਸੀ ਨਾ ਹੋਵੇ, 2 ਪੰਕਤੀਆਂ ਰਹਿਣੀਆਂ। ਸੋ ਇਸ ਵਾਸਤੇ ਕਹਿੰਦੇ ਆ ਬਿਨ ਸਿਓ ਢੀਠਾ ਅੰਮ੍ਰਿਤ ਬੂਠਾ, ਜਦੋਂ ਢੀਠ ਹੋਣਾ ਬਿਨਸ ਗਿਆ ਨਾਸ ਹੋ ਗਿਆ, ਅਤੇ ਅੰਮ੍ਰਿਤ ਜਿਹੜਾ ਸੀ ਬੂਠਾ ਹਿਰਦੇ ਦੇ ਵਿੱਚ ਵੱਸ ਗਿਆ। ਸ਼ਬਦ ਲਗੋ ਗੁਰ ਮਿੱਠਾ, ਫਿਰ ਗੁਰੂ ਦਾ ਜਿਹੜਾ ਸ਼ਬਦ ਆ ਉਹ ਮਿੱਠਾ ਲੱਗਣ ਲੱਗ ਜਾਂਦਾ ਜਦੋਂ ਢੀਠਤਾ ਹੀ ਨਾਸ ਹੋ ਜਾਂਦੀ ਹੈ, ਅਤੇ ਫਿਰ ਗੁਰੂ ਦਾ ਬੂਠਾ ਮੈਨੂੰ ਵੱਸ ਜਾਂਦਾ, ਗੁਰੂ ਦਾ ਸ਼ਬਦ ਮਿੱਠਾ ਲੱਗਦਾ। ਜਲ ਥਲ ਮਹੀਅਲ ਸਰਵ ਨਿਵਾਸੀ ਨਾਨਕ ਮਿਲਿਆ ਇੱਥਾ, ਜਲਾਂ 'ਚ ਵੀ ਹੈ ਥਲਾਂ 'ਚ ਵੀ ਹੈ, ਮਹੀ ਧਰਤੀ ਆਲ ਆਕਾਸ਼ 'ਚ ਵੀ ਹੈ, ਸਾਰੀਆਂ ਨੇ ਨਿਵਾਸ ਕਰਨ ਵਾਲਾ ਰਮਈਆ ਮੈਨੇ ਰਮਿਆ ਹੋਇਆ ਰਾਮ, ਹਰ ਜਗ੍ਹਾ ਉਹਦੀ ਬੀਠਾ ਮੈਨੇ ਦੇਖਿਆ। ਗੱਜ ਕੇ ਬੋਲੋ। ਇਸ ਕਰਕੇ ਗੁਰੂ ਪਿਆਰਿਓ ਇਹ ਹੈ ਗੁਰਬਾਣੀ ਦਾ ਵਿਚਾਰ। ਗੁਰਬਾਣੀ ਦਾ ਵਿਚਾਰ ਐਸਾ ਹੈ, ਗੁਰਬਾਣੀ ਏਕਤਾਵਾਦੀ ਪੁਰਸ਼ਾਂ ਦੀ ਹੈ, ਏਕਤਾ ਦੇ ਸਿਧਾਂਤ ਦੀ ਹੀ ਸਾਰੀ ਵਿਆਖਿਆ ਕੀਤੀ ਹੋਈ ਹੈ। ਤੇ ਜੇ ਏਕਤਾ ਵਾਲੇ ਪੁਰਸ਼ਾਂ ਦੀ ਬਾਣੀ ਪੜ੍ਹ ਕੇ ਫਿਰ ਵੀ ਮਨ ਵਿੱਚ ਦਵੈਸ਼ ਹੈ, ਈਰਖਾ ਹੈ, ਫਿਰ ਆਪਾਂ ਕੀ ਖੱਟੀ ਖੱਟੀ। ਫਿਰ ਤਾਂ ਮਨ ਹਰ ਵੇਲੇ ਇੱਕ ਦੂਜੇ ਦੇ ਉੱਤੇ ਰਿਝਦਾ ਰਿਹਾ, ਈਰਖਾ ਚਾਹੁੰਦਾ ਰਿਹਾ। ਤੇ ਹਜ਼ੂਰ ਕਹਿੰਦੇ ਉਸਤ ਨਿੰਦਾ ਦੂਰ ਤਿਆਗਾ ਖੋਜੈ ਪਦ ਨਿਰਵਾਣਾ। ਜੇ ਨਿਰਵਾਣ ਪਦਵੀ ਨੂੰ ਖੋਜਣਾ ਚਾਹੁੰਦਾ ਤੇ ਉਸਤਤ ਵੀ ਜਿਹੜੀ ਨਜਾਇਜ਼ ਹੈ ਤੇ ਨਿੰਦਿਆ ਵੀ ਫਜ਼ੂਲ ਹੈ, ਇਹ ਤਿਆਗਣੀ ਚਾਹੀਦੀ ਹੈ। ਤੇ ਜਦੋਂ ਸਾਧ ਸੰਗੀ ਦੋਹਾਂ ਭਾਵਾਂ ਤੋਂ ਰਿਆਤ ਹੋ ਜਾਂਦਾ ਫਿਰ ਆਤਮਾ ਸੁਤੰਤਰ ਹੋ ਜਾਂਦੀ ਹੈ, ਉਹ ਚਿਦਾ ਕਾਸ ਵਿੱਚ ਵਿਚਰਦੀ ਹੈ। ਹੁਣ ਪੰਛੀ ਦੇ ਪੈਰਾਂ ਨੂੰ ਆਪਾਂ ਭਾਰ ਬੰਨਦੇ ਹੀ ਉਹ ਆਕਾਸ ਕਿਵੇਂ ਉੱਡੇਗਾ? ਜੇ ਭਾਰ ਤੋਂ ਮੁਕਤ ਹੋਵੇਗਾ ਫਿਰ ਹੀ ਉੱਡੇਗਾ। ਇਸ ਤਰ੍ਹਾਂ ਜਿਹੜੀ ਜੀਵ ਆਤਮਾ ਉਹ ਚਿਦਾ ਕਾਸ ਵਿੱਚ ਤਾਂ ਹੀ ਵਿਚਰੇਗੀ। ਇਹ ਜਿਹੜੇ ਅਸੀਂ ਭਾਰ ਬੰਨੀ ਫਿਰਦੇ ਹਾਂ ਕਿ ਭਾਰ ਨਾਲ ਉਹ ਲਾਏ ਜਾਣ, ਸਿਮਰਨ ਕਰਨਾ, ਸਤਸੰਗ ਕਰਨਾ, ਕਿਉਂ? ਸਾਡਾ ਮਨ ਬੁੱਧੀ ਜਿਹੜੀ ਹੈ ਇਹ ਪਾਪਾਂ ਦੇ ਭਾਰ ਤੋਂ ਹੌਲੀ ਹੋ ਜਾਏ। ਜਿਹੜੇ ਪਾਪਾਂ ਦੇ ਭਾਰ ਤੋਂ ਹੌਲੀ ਹੁੰਦੀ ਹੈ ਫਿਰ ਆਤਮਾ ਦਸਮ ਦੁਆਰ ਵੱਲ ਜਾਂਦੀ ਹੈ। ਨੀਚੇ ਸੰਸਾਰ ਹੈ, ਉੱਪਰ ਕਰਤਾਰ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਜੇ ਇਹਦਾ ਸਹੀ ਮਾਇਨਿਆਂ ਵਿੱਚ ਪ੍ਰਚਾਰ ਕੀਤਾ ਜਾਂਦਾ ਜਾਂ ਕੀਤਾ ਜਾਏ ਤੇ ਸਾਰਾ ਵਿਸ਼ਵ ਕੀ ਆਕਾਸ਼ਾਂ ਦੇ ਪ੍ਰਵੇਸ਼ ਤੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਵਾਲੇ ਬਣ ਜਾਣਗੇ। ਪਰ ਅਸੀਂ ਦਵੈਤ ਦਾ ਪ੍ਰਚਾਰ ਕੀਤਾ, ਏਕਤਾ ਵੱਲ ਧਿਆਨ ਦਿੱਤਾ ਨਹੀਂ ਤੇ ਸੱਚੇ ਪਾਤਸ਼ਾਹ ਜਦੋਂ ਆਪ ਮੌਜੂਦ ਸਨ ਉਹਨਾਂ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ 7.5 ਕਰੋੜ ਉਸ ਵੇਲੇ ਸਿੱਖ ਬਣ ਗਿਆ ਸੀ। ਤੇ ਨੌਵਾਂ ਗੁਰੂਆਂ ਨੇ ਵੀ ਕਿਰਪਾ ਕੀਤੀ ਹੋਈ, ਖਾਲਸੇ ਪੰਥ ਨੇ ਵੀ। ਅੱਜ ਹੁਣ ਆਪਾਂ ਵਿਚਾਰ ਲਈਏ ਸਾਡੀ ਗਿਣਤੀ ਕਿੰਨੀ ਕੁ ਰਹਿ ਗਈ ਹੈ, ਦਿਨੋ ਦਿਨ ਕਿੰਨੀ ਘੱਟਦੀ ਜਾ ਰਹੀ ਹੈ, ਕਿਉਂਕਿ ਅਸੀਂ ਸਤਿਗੁਰੂ ਜੀ ਦੇ ਸਿਧਾਂਤ ਦਾ ਸਹੀ ਮਾਇਨੇ ਪ੍ਰਚਾਰ ਕਰਨਾ ਛੱਡ ਚੁੱਕੇ ਹਾਂ, ਛੱਡਦੇ ਜਾ ਰਹੇ ਹਾਂ। ਅਗਿਆਨੀ ਲੋਕ ਗਿਆਨ ਦੀਆਂ ਗੱਲਾਂ ਕਰ ਰਹੇ ਹੈ। ਜੇ ਤਾਂ ਆਪ ਨੂੰ ਗਿਆਨ ਹੋਵੇ ਗਿਆਨ ਦੀ ਗੱਲ ਕਰੇ, ਤੇ ਜਿਹੜਾ ਅਗਿਆਨੀ ਉਹ ਬ੍ਰਹਮ ਗਿਆਨ ਦੀ ਗੱਲ ਕੀ ਕਰੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹੈ ਬਿਨ ਸੋ ਢੀਠਾ, ਜਿਹੜਾ ਮਨ ਵਿੱਚ ਢੀਠ ਸੀ, ਢੀਠ ਕੌਣ ਹੁੰਦਾ? ਬੱਚੇ ਨੂੰ ਮਾਂ ਪਿਓ ਨੇ ਗੱਲ ਮੰਨਿਆ ਨਹੀਂ, ਫਿਰ ਕਿਹਾ, ਫਿਰ ਨਹੀਂ ਮੰਨਿਆ, ਫਿਰ ਉਹਨੂੰ ਤਾੜਿਆ ਵੀ, ਕੁੱਟਿਆ ਮਾਰਿਆ, ਉਹ ਫਿਰ ਢੀਠ ਨੂੰ ਕਹਿੰਦਾ ਲਾ ਲਓ ਜੋਰ, ਮੈਂ ਤਾਂ ਮੰਨਣਾ ਹੀ ਨਹੀਂ। ਢੀਠ ਜਦੋਂ ਹੋ ਜਾਂਦਾ ਉਹ ਮੰਨਦਾ ਹੀ ਨਹੀਂ ਗੁਰੂ ਪੀਰ ਦੇ, ਬਾਜੇ ਬਾਜੇ ਐਸੇ ਨਾ ਗੁਰੂ ਦੇ ਨਾ ਪੀਰ ਦੇ। ਇਸ ਵਾਸਤੇ ਕਹਿੰਦੇ ਕੋਈ ਜਿਹੜਾ ਢੀਠ ਪੁਣਾ ਸੀ ਉਹ ਨਾਸ ਹੋ ਗਿਆ, ਤੇ ਜਦੋਂ ਸਤ ਵਚਨੀ ਬਣ ਗਏ, ਗੁਰੂ ਦੀ ਆਗਿਆ ਦਾ ਪਾਲਣ ਕਰਨ ਵਾਲੇ ਬਣ ਗਏ, ਅੰਮ੍ਰਿਤ ਬੂਠਾ ਇਹ ਨਾਮ ਰੂਪੀ ਅੰਮ੍ਰਿਤ ਫੇਰ ਦੇ ਵਸਦਾ, ਸਾਬਦ ਲੱਗੋ ਗੁਰ ਮਿੱਠਾ। ਹੁਣ ਜਿਵੇਂ ਖਾ ਲਈ ਉਹ ਗੁੜ ਖਾ ਕੇ ਗੁੜ ਦਾ ਸਵਾਦ ਨਹੀਂ ਹੁੰਦਾ, ਕਿਉਂਕਿ ਰਸਨਾ ਦੇ ਕੜਤਣ ਦਾ ਪ੍ਰਭਾਵ ਹੈ। ਇਸੇ ਤਰ੍ਹਾਂ ਜਿਹੜੇ ਇਸ ਰਸਨਾ ਦੇ ਨਾਲ ਝੂਠ ਬੋਲਦੇ ਹਾਂ, ਨਿੰਦਿਆ ਕਰਦੇ ਹਾਂ, ਗਾਲੀ ਗਲੋਚ ਕੌੜਾ ਫਿੱਕਾ ਬੋਲਦੇ ਹਾਂ, ਕਈ ਚਿਰ ਨਾਮ ਜਪਦੇ ਨਾਮ ਦਾ ਸਵਾਦ ਨਹੀਂ ਆਉਂਦਾ। ਇਹਦਾ ਮਤਲਬ ਨਹੀਂ ਕਿ ਨਾਮ ਜਪਿਆ ਵਿਅਰਥ ਗਿਆ, ਸਾਰਥਕ ਗਿਆ। ਨਾਮ ਜਪਦਿਆਂ ਜਪਦਿਆਂ ਜਦੋਂ ਇਹ ਜਿਹੜਾ ਨਿੰਦਿਆ ਦਾ, ਚੁਗਲੀ ਦਾ, ਝੂਠ ਦਾ ਪ੍ਰਭਾਵ ਆ, ਇਹ ਰਸਨਾ ਤੋਂ ਕੱਟਿਆ ਜਾਊਗਾ, ਇਸੇ ਰਸਨਾ ਤੋਂ ਨਾਮ ਦਾ ਸਵਾਦ ਆਉਣ ਲੱਗਦਾ, ਨਾਮ ਦੀ ਮਿਠਾਸ ਦਾ ਸਵਾਦ ਆਉਣ ਲੱਗ ਜਾਏਗਾ। ਇਸ ਵਾਸਤੇ ਕਹਿੰਦੇ ਸ਼ਬਦ ਲੱਗੋ ਗੁਰ ਮਿੱਠਾ, ਨਾਲ ਨਾਲ ਇੱਕ ਪੱਥ ਵੀ ਤਿਆਗਣੇ ਹੈ ਕਿ ਮੈਂ ਇਸ ਰਸਨਾ ਨਾਲ ਬਾਣੀ ਪੜ੍ਹਨਾ, ਨਿੰਦਿਆ ਨਹੀਂ ਕਰ ਰਿਹਾ, ਝੂਠ ਨਹੀਂ ਬੋਲ ਰਿਹਾ, ਕਿਸੇ ਨੂੰ ਝੂਠੀ ਤੋਮਤ ਨਹੀਂ ਲਾ ਰਿਹਾ, ਕਿਸੇ ਦੇ ਦੋਸ਼ 'ਚ ਨਹੀਂ ਉਹ ਰੋਕ ਰਿਹਾ, ਕਿਸੇ ਨਾਲ ਈਰਖਾ ਦੇ ਨਫ਼ਰਤ ਦੇ ਬਚਨ ਨਹੀਂ ਕਰ ਰਿਹਾ। ਜੇ ਛੱਡਦੇ ਨੇ ਥੋੜ੍ਹੀ ਬਾਣੀ ਪੜ੍ਹੀ, ਇਹ ਜ਼ਿਆਦਾ ਕੰਮ ਕੀਤਾ ਤਾਂ ਰਸ ਆਵੇ ਕਿੱਥੋਂ? ਇਹ ਨਾਲ ਨਾਲ ਪੱਥ ਵੀ ਰੱਖਣੇ ਹੈ, ਅੱਖਾਂ ਦੇ ਦਾ ਵੀ ਸੰਜਮ, ਕੰਨਾਂ ਦਾ ਵੀ ਸੰਜਮ, ਰਸਨਾਂ ਦਾ ਵੀ, ਖਾਣ ਪੀਣ, ਪਹਿਨਣ, ਬੋਲਣ ਚੱਲਣ ਦਾ, ਪੈਰਾਂ ਦਾ ਵੀ, ਸਾਰੇ ਸਰੀਰ ਦਾ, ਮਨ ਬੁੱਧੀ ਦਾ ਸੰਜਮ ਹਰ ਪਾਸੇ ਚੰਗਾ। ਜਦੋਂ ਸੰਜਮ ਵਿਵੇਕ ਨਾਲ ਚੱਲਦੇ ਹੋਏ ਸਿਮਰਨ ਕਰਾਂਗੇ, ਤੁਸੀਂ ਥੋੜ੍ਹੇ ਦਿਨਾਂ ਵਿੱਚ ਦੇਖੋਗੇ ਕਿ ਤੁਹਾਡੀ ਮਨ ਦੀ ਅਵਸਥਾ ਕੁਝ ਹੋਰ ਦੀ ਹੋਰ ਬਣ ਜਾਏਗੀ, ਤੁਹਾਨੂੰ ਇੱਕ ਅਲੌਕਿਕ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਅਸੀਂ ਸਾਰੇ ਰਸ ਲੈਣ ਲੱਗ ਜਾਂਦੇ, ਜੇ ਹੁਣ ਇੱਕ ਦਿਨ ਆਇਆ ਸਿਮਰਨ ਦਾ, ਉਹ ਦਿਨ ਸਿਮਰਨ ਕਰ ਲਿਆ ਘੰਟਾ, ਬਾਹਰ ਨਿਕਲੇ ਫਿਰ ਜਾਂ ਚੋਰੀ ਸ਼ੁਰੂ ਕਰ ਦੇ, ਗੱਜ ਕੇ ਬੋਲੋ ਉਹ ਤਾਂ ਫਿਰ ਹਾਥੀ ਨਵਾਲੀ ਹੈ ਸਿਰ ਛਾਰ ਉਡਾਵੇ, ਹਾਥੀ ਨੂੰ ਫਿਰ ਗੰਗਾ ਜਲ ਨਲਾਇਆ ਜਿਲੇ ਛੱਡਿਆ, ਫਿਰ ਉਹ ਕੰਮ ਕਰਨ ਲੱਗ ਪਿਆ। ਇਸ ਕਰਕੇ ਭਜਨ ਕਰਨਾ ਆ, ਭਜਨ ਦੇ ਨਾਲ ਨਾਲ ਜਿਹੜੇ ਕੁਪਾਥ ਆ ਉਹ ਛੱਡਣੇ ਆ, ਜਦੋਂ ਉਹਨਾਂ ਨੂੰ ਛੱਡ ਕੇ ਕਰਾਂਗੇ ਥੋੜੇ ਭਜਨ ਵਿੱਚ ਹੀ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਹਨ ਕਿ ਜਲ ਥਲ ਮਹੀਲ ਸਰਬ ਨਿਵਾਸੀ, ਜਲਾਂ ਥਲਾਂ ਸਾਰੇ ਦਾ ਨਿਵਾਸ ਨਾਨਕ ਰਮਈਆ ਗੀਠਾ, ਉਹ ਰਮੇ ਹੋਏ ਰਾਮ ਨੂੰ ਅਸੀਂ ਸਾਰੀਆਂ ਜਗ੍ਹਾ ਦੇਖ ਲਿਆ। ਕਦੋਂ? ਜਦੋਂ ਗਿਆਨ ਅੰਜਨ ਗੁਰਦੀ ਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼, ਜਦੋਂ ਹਿਰਦੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਤੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਘਾਟੀ ਸਿੰਘ ਆਪ ਜੀ ਦੀ ਸੇਵਾ ਵਿੱਚ, ਗਿਆਨੀ ਜੀ ਛੇਵੇਂ ਪਾਤਸ਼ਾਹ ਦਾ ਇਤਿਹਾਸ ਸੁਣਾ ਕੇ ਗਏ ਆ ਤੇ ਛੇਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਯੋਧਿਆਂ ਦੀਆਂ ਵਾਰਾਂ ਦੀ ਪਰੰਪਰਾ ਜਿਹੜੀ ਹੈ ਆਰੰਭ ਕਰਕੇ ਗਏ ਹੈ ਤੇ ਹੁਣ ਢਾਡੀ ਸਿੰਘ ਆਪ ਜੀ ਦੀ ਸੇਵਾ ਵਿੱਚ। ਸੋ ਜਿਹੜਾ ਵੀ ਉਹਨਾਂ ਨੂੰ ਪਸੰਦ ਚੰਗਾ ਲੱਗੇਗਾ ਜਾਂ ਸੰਗਤਾਂ ਜਿਹਨੂੰ ਸੁਣਨਾ ਚਾਹੁੰਦੀਆਂ ਉਹ ਸੁਣਾ ਕੇ ਆਪ ਜੀ ਨੂੰ ਨਿਹਾਲ ਕਰਨਗੇ। ਕੋਈ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਗੁਰੂ ਘਰ ਦੇ ਸਮੂਹ ਸੇਵਾਦਾਰ ਔਰ ਪ੍ਰਬੰਧਕ ਸਮੂਹ ਸੰਗਤ ਦਾ ਭਾਈ ਧੰਨਵਾਦ। ਦੀਵਾਨ ਹਾਲੇ ਜਾਰੀ ਹੈ, ਸੋ ਅਰਦਾਸ ਨੂੰ ਵੀ ਕੋਈ ਡਿਊਟੀ ਹੈ, ਇਹ ਨਹੀਂ ਸਮਝਣਾ ਕਿ ਮੈਂ ਚਲੇ ਗਿਆ, ਤੁਸੀਂ ਸਾਰੇ ਉੱਠ ਕੇ ਚਲ ਜਾਓ। ਦੀਵਾਨ ਦੀ ਹਾਜ਼ਰੀ ਜਿਹੜੇ ਭਰ ਸਕਦੇ ਆ ਜ਼ਰੂਰ ਬੈਠਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।